ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਥਾਪੜਾ ਲੈ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਸ਼ਹਿਰ ਪੁੱਜੇ ਹਨ, ਜਿੱਥੋਂ ਬਾਦਸ਼ਾਹ ਦੇ ਤਬੇਲੇ ਚੋਂ ਗੁਰੂ ਪਾਤਸ਼ਾਹ ਦੇ ਘੋੜੇ ਦਿਲਬਾਗ ਤੇ ਗੁਲਬਾਗ ਖੋਲ ਕੇ ਲਿਆਉਣੇ। ਉਹਦੇ ਲਈ ਜਾ ਕੇ ਲਾਹੌਰ ਸ਼ਹਿਰ ਚ ਵਿਉਂਤਬੰਦੀ ਕੀਤੀ ਹੈ। ਸਤਿਗੁਰਾਂ ਦੇ ਦਰ ਘਰ ਦੇ ਇੱਕ ਸੇਵਕ ਪ੍ਰੇਮੀ ਸੇਵਕ ਸਿੱਖ ਭਾਈ ਜੀਵਨ ਦੇ ਘਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਉਤਾਰਾ ਕੀਤਾ ਹੈ। ਵਾਰਤਾਲਾਪ ਹੋਈ ਹੈ, ਭਾਈ ਜੀਵਨ ਜੀ ਨੇ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ। ਉਹਦੇ ਪਾਸੋਂ ਸਾਰੀ ਜੁਗਤ ਮੁਗਤ ਪੁੱਛੀ ਹੈ ਕਿ ਇੱਥੇ ਲਾਹੌਰ ਸ਼ਹਿਰ ਵਿੱਚ ਬਾਦਸ਼ਾਹ ਦੇ ਕਿਲੇ ਵਿੱਚ ਘੋੜੇ ਕਿੱਥੇ ਵੱਜੇ ਹਨ। ਸਾਰਾ ਕੁਝ ਪਤਾ ਕੀਤਾ, ਪਤਾ ਇਹ ਵੀ ਕੀਤਾ ਕਿ ਉਹਨਾਂ ਘੋੜਿਆਂ ਦਾ ਦਰੋਗਾ ਕੌਣ ਹੈ। ਭਾਈ ਜੀਵਨ ਨੇ ਦੱਸਿਆ ਉਹਦਾ ਨਾਮ ਸੋਹੰਦੇ ਖਾਨ ਹੈ। ਆਖਿਆ ਕਿ ਮੈਨੂੰ ਇੱਕ ਖੁਰਪਾ ਰੰਬਾ ਤਿਆਰ ਕਰ ਦੇ, ਇੱਕ ਜਾਲੀ ਦੇ ਦੇ, ਤਾਂ ਜੋ ਮੈਂ ਆਪਣੇ ਕਾਰਜ ਵਿੱਚ ਲੱਗ ਜਾਵਾਂ। ਭਾਈ ਸਾਹਿਬ ਜੀ ਨੂੰ ਰਾਤੋ ਰਾਤ ਭਾਈ ਜੀਵਨ ਨੇ ਕਰੰਬਾ ਤਿਆਰ ਕਰਕੇ ਦੇ ਦਿੱਤਾ, ਜਾਲੀ ਦੇ ਦਿੱਤੀ। ਅੰਮ੍ਰਿਤ ਵੇਲੇ ਭਾਈ ਸਾਹਿਬ ਜੀ ਲਾਹੌਰ ਸ਼ਹਿਰ ਰਾਵੀ ਦਰਿਆ ਦੇ ਕੰਢੇ ਗਏ। ਤਾਜ਼ਾ ਤਾਜ਼ਾ ਘਾਹ ਜਾ ਕੇ ਖੋਤਰਿਆ ਹੈ, ਉਹਨੂੰ ਝਾੜ ਝਾੜ ਕੇ ਜਾਲੀ 'ਚ ਪਾ ਕੇ ਇਕੱਠਾ ਕਰੀ ਜਾਂਦੇ ਹੈ। ਨਾਲ ਜਪਜੀ ਸਾਹਿਬ ਸੁਖਮਣੀ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ। ਅੰਮ੍ਰਿਤ ਵੇਲਾ ਸੀ, ਨਿਤਨੇਮ ਦਾ ਸਮਾਂ ਸੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਿਵੇਂ ਸਤਿਗੁਰੂ ਜੀ ਆਪਣਾ ਕਾਰਜ ਆਪ ਕਰਵਾ ਰਹੇ। ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਕਾਰਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸਤਿਗੁਰਾਂ ਨੇ ਮਾਣ ਦੇਣਾ, ਵਡਿਆਈ ਦੇਣੀ, ਆਪਣੇ ਸੀਨੇ ਹੋਣ ਦਾ ਮਾਣ ਬਖਸ਼ਣਾ ਹੈ। ਉਹਦੇ ਲਈ ਇਹ ਸਾਰੀ ਖੇਡ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਰਚੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਤਾਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰਬਾਣੀ ਪੜ ਖੁਰਚ ਤੋ ਜਮੀ ਜਾਮਨੀ ਜੋਏ।
ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਭਾਈ ਬਿਧੀ ਚੰਦ ਸਾਹਿਬ ਜੀ ਘਾਹ ਖੁਰਚਦੇ ਨੇ। ਮਨ 'ਚ ਇਹ ਭਾਵਨਾ ਕਿ ਘਾਹ ਮੈਂ ਗੁਰੂ ਪਾਤਸ਼ਾਹ ਦੇ ਘੋੜਿਆਂ ਵਾਸਤੇ ਖੁਰਚ ਰਿਹਾ। ਹਾਲਾਂਕਿ ਇਸ ਗੱਲ ਦਾ ਹਾਲੇ ਕੋਈ ਪੱਕਾ ਨਹੀਂ ਪਤਾ ਕਿ ਇਹ ਘਾਹ ਘੋੜਿਆਂ ਤੱਕ ਪਹੁੰਚਣਾ ਕਿਵੇਂ, ਕਿਉਂਕਿ ਹਾਲੇ ਤੱਕ ਤਾਂ ਬਾਦਸ਼ਾਹ ਦੇ ਕਿਸੇ ਦਰੋਗੇ ਨਾਲ ਕੋਈ ਗੱਲ ਨਹੀਂ ਹੋਈ। ਪਰ ਭਾਵਨਾ ਹੈ ਕਿ ਸਤਿਗੁਰਾਂ ਦੇ ਘੋੜਿਆਂ ਨੇ ਛਕਣਾ, ਉਹ ਭਾਵਨਾ ਕਰ। ਪਤਾ ਕਿ ਜੇ ਸਿੱਖ ਭਾਵਨਾ ਕਰ ਲਏ ਤਾਂ ਸਤਿਗੁਰੂ ਜੀ ਪੂਰੀ ਕਰ ਦਿੰਦੇ। ਤੋ ਬੜੇ ਪ੍ਰੇਮ ਨਾਲ ਗੁਰਬਾਣੀ ਪੜ੍ਹਦਿਆਂ ਭਾਈ ਬਿਧੀ ਚੰਦ ਸਾਹਿਬ ਜੀ ਘਾਹ ਖੁਰਚਦੇ ਹਨ।
ਕਰਤ ਬਟੋਰਨ ਟੋਰ ਕਰ ਬੋਠੋਰਨ ਤੇ ਸੋਏ।
ਔਰ ਕਈ ਥਾਵਾਂ ਤੋਂ, ਇੱਕ ਜਗ੍ਹਾ ਤੇ ਨਹੀਂ ਖੁਰਚਦੇ, ਜਿੱਥੇ ਚੰਗਾ ਵਧੀਆ ਘਾਹ ਦੀ ਦਰੜ ਵੇਖਦੇ ਹੈ ਉੱਥੋਂ ਜਾ ਕੇ ਘਾਹ ਖੁਰਚਦੇ ਨੇ ਤੇ ਇਕੱਠਾ ਕਰ ਰਹੇ ਹਨ।
ਚੌਪਾਈ ਜਥਾ ਬਿਡੋਰਜ ਮਣ ਤੇ ਬਰਣ।
ਕਹਿੰਦੇ ਜਿਵੇਂ ਬਡੂਰਜ ਮਣੀਆਂ ਹੁੰਦੀਆਂ ਨਾ ਹਰੇ ਰੰਗ ਦੀਆਂ, ਏਦਾਂ ਕਹਿੰਦੇ ਘਾਹ ਦੇ ਜਿਹੜੇ ਕਿਣਕੇ ਨੇ ਉਹ ਏਦਾਂ ਲੱਗਦੇ ਨੇ ਜਿਵੇਂ ਬਡੂਰਜ ਮਣੀਆਂ ਹੋਣ, ਜਿਵੇਂ ਬਹੁਤ ਸਾਰੀਆਂ ਹਰੇ ਰੰਗ ਦੀਆਂ ਮਣੀਆਂ ਉਹ ਭਾਈ ਬਿਧੀ ਚੰਦ ਸਾਹਿਬ ਜੀ ਇਕੱਠੀਆਂ ਕਰਕੇ ਜਾਲੀ ਦੇ ਵਿੱਚ ਬੰਨ ਰਹੇ ਹਨ।
ਤਥਾ ਦੂਰ ਬਾ ਸ਼ੁਭ ਮਨ ਹਰਣ।
ਬੜਾ ਸੋਹਣਾ ਦੂਬੜਾ ਘਾਹ ਹੈ, ਬੜਾ ਸੁੰਦਰ ਮਨ ਨੂੰ ਹਰ ਲੈਣ ਵਾਲਾ।
ਕਰ ਇਕੱਤਰ ਸਿਰ ਲੀਨੇ ਉਠਾਏ।
ਏਦਾਂ ਘਾਹ ਖੋਤਰ ਕੇ ਜਦੋਂ ਚੰਗੀ ਭਰੀ ਬਣ ਗਈ, ਉਹਦੀ ਪੰਡ ਬੰਨ ਕੇ ਬਾਬਾ ਜੀ ਨੇ ਉਹ ਪੰਡ ਘਾਹ ਦੀ ਆਪਣੇ ਸੀਸ ਤੇ ਚੁੱਕ ਲਈ।
ਸਨੇ ਸਨੇ ਚੱਲ ਪੁਰ ਮੈਂ ਆਏ।
ਸਹਿਜੇ ਸਹਿਜੇ ਵਾਹਿਗੁਰੂ 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 ਜਪਦਿਆਂ ਜਪਦਿਆਂ ਬਾਬਾ ਜੀ ਨੇ ਪੰਡ ਸਿਰ ਤੇ ਚੁੱਕੀ ਹੈ ਔਰ ਰਾਵੀ ਦਰਿਆ ਦੇ ਕੰਢੇ ਤੋਂ ਵਾਪਸ ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਕਿਲਾ ਹੈ ਵੱਡਾ ਸੰਮਣ ਬੁਰਜ ਹੈ ਉਧਰ ਆ ਰਹੇ ਹਨ।
ਗਮਨਿਓ ਪੁਨ ਬਾਜ਼ਾਰ ਕੀ ਓਰ।
ਜਿਹੜੇ ਲਾਹੌਰ ਸ਼ਹਿਰ ਦੇ ਵੱਡੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਦੇ ਵਿੱਚੋਂ ਬਾਬਾ ਜੀ ਲੰਘਦੇ ਆ ਰਹੇ ਨੇ।
ਸਨਮੁਖ ਮਹਾ ਦੁਰਗ ਕੇ ਪੌਰ।
ਜਿਹੜਾ ਕਿਲੇ ਦਾ ਵੱਡਾ ਦਰਵਾਜ਼ਾ ਹੁੰਦਾ ਮੁੱਖ, ਉਸ ਕਿਲੇ ਦੇ ਵੱਡੇ ਦਰਵਾਜ਼ੇ ਦੇ ਸਾਹਮਣੇ ਵੀ ਬਾਜ਼ਾਰ ਸੀ। ਉੱਥੇ ਤੱਕ ਬਾਬਾ ਬਿਧੀ ਚੰਦ ਸਾਹਿਬ ਜੀ ਘਾਹ ਦੀ ਉਹ ਭਰੀ ਚੁੱਕ ਕੇ ਪੰਡ ਚੁੱਕ ਕੇ ਆ ਗਏ।
ਤ੍ਰਿਣ ਕੋਮਲ ਅਰ ਸੁੰਦਰ ਰੰਗ,
ਘਾਹ ਬੜਾ ਕੋਮਲ ਹੈ, ਕੂਲਾ ਤੇ ਰੰਗ ਵੀ ਬੜਾ ਸੋਹਣਾ, ਐਨ ਹਰਾ ਕੱਚ ਘਾਹ ਹੈ। ਵੇਖਦਿਆਂ ਵੀ ਪਤਾ ਲੱਗਦਾ ਕਿ ਵਾਕਈ ਘਾਹ ਦੀ ਪੰਡ ਚੁੱਕੀ ਹੈ।
ਨਰ ਬਿਰ ਮਾਈ ਕਈ ਈ ਸੰਗ,
ਕਹਿੰਦੇ ਹਾਲਾ ਹੈ ਤਾਂ ਘਾਹ ਹੀ ਹੈ ਨਾ। ਵੇਖੋ ਮਹਾਰਾਜ ਜੀ ਦੀ ਲੀਲਾ ਪਈ ਵਰਤਦੀ, ਲੋਕਾਂ ਦਾ ਮਨ ਘਾਹ ਨੂੰ ਵੇਖ ਕੇ ਹੀ ਬਿਰਮੀ ਜਾਂਦਾ। ਉਹ ਘਾਹ ਵੇਖ ਕੇ ਹੀ ਲੋਕ ਹੈਰਾਨ ਹੋ ਰਹੇ ਨੇ। ਜੇ ਸਤਿਗੁਰੂ ਜੀ ਬਰਮਾਣਾ ਚਾਹੁਣ ਨਾ ਪਰਮਾਣਾ ਚਾਹੁਣ, ਤੇ ਘਾਹ ਦੇ ਕਿਣਕੇ ਤੇ ਹੀ ਭਰਮਾ ਸਕਦੇ ਹੈ। ਨਾ ਪਰਮਾਣਾ ਹੋਵੇ ਤਾਂ ਹੀਰਿਆਂ ਦੇ ਢੇਰ ਲੱਗੇ ਹੁਣ ਨਹੀਂ ਭਰਮਦਾ ਬੰਦਾ। ਜੇ ਪਰਮਾਣਾ ਤੇ ਘਾਹ ਦੇ ਕਿਣਕੇ ਤੇ ਹੀ ਭਰਮਾ ਲੈਣਾ। ਉਹ ਜਿੰਨੇ ਲੋਕ ਨੇ ਘਾਹ ਵੇਖ ਵੇਖ ਕੇ ਹੀ ਹੈਰਾਨ ਹੋਈ ਜਾਂਦੇ, ਮਾਨੋ ਖਬਰੇ ਕਿੱਡੀ ਵੱਡੀ ਨਿਆਮਤ ਆ ਗਈ ਆ ਉਹਨਾਂ ਵਾਸਤੇ।
ਜੀ ਵਿੱਚ ਤੋਂ ਮੋਲ ਪਨੀਜੇ,
ਲੋਕ ਪੁੱਛਦੇ ਰੋਕ ਰੋਕ ਕੇ ਬਾਬਾ ਜੀ ਨੂੰ, ਹਾਂ ਬਈ ਕਸੇਰਿਆ ਘਾਹ ਵੇਚਣਾ ਜੇ, ਜੇ ਵੇਚਣਾ ਤੇ ਦਾਸੇ ਦਾ ਕਿੰਨਾ ਮੁੱਲ ਹੈ?
ਲਿਓ ਨਗਦ ਇਹੋ ਹਮਕੋ ਦੀਜੇ।
ਉੱਥੇ ਘਾਹ ਖਰੀਦਣ ਵਾਲੇ ਕਈ ਬੰਦੇ ਖੜੇ ਸੀ। ਉਹ ਕਹਿੰਦੇ ਜੇ ਵੇਚਣਾ ਤੇ ਦਾਸੇ ਦਾ ਮੁੱਲ ਕੀ ਹੈ? ਨਗਦੋ ਨਗਦ ਦਿਆਂਗੇ ਤੈਨੂੰ ਹੁਣੇ, ਜਿੰਨਾ ਮੁੱਲ ਕਹੇਗਾ ਹੁਣੇ ਨਗਦ ਦਿਆਂਗੇ।
ਸੁਣ ਬਿਧੀਆ ਤਿੰਨ ਕੀ ਸੰਗ ਕਹੇ,
ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਅੱਗੋਂ ਜਵਾਬ ਦਿੰਦੇ, ਉਹਨਾਂ ਨੂੰ ਕਹਿੰਦੇ
ਇਸ ਕੋ ਮੋਲ ਰਜ਼ਤ ਪਣ ਆਹੀ।
ਕਹਿਣ ਲੱਗੇ ਭਾਈ ਇਹ ਜਿਹੜਾ ਘਾਹ ਆ ਏਦਾਂ ਕੋਈ ਸਧਾਰਨ ਘਾਹ ਨਹੀਂ ਹੈ, ਇਹਦਾ ਮੁੱਲ ਮੈਂ 1 ਰੁਪਈਆ ਲਵਾਂਗਾ ਚਾਂਦੀ ਦਾ। ਹਾਲਾਂਕਿ ਉਹਨਾਂ ਵੇਲਿਆਂ 'ਚ ਰੁਪਈਆ ਬਹੁਤ ਅਹਿਮੀਅਤ ਰੱਖਦਾ ਸੀ, 2-4 ਪੈਸਿਆਂ ਦਾ 5 ਪੈਸਿਆਂ ਦਾ ਘਾਹ ਹੋਵੇਗਾ, ਪਰ ਬਾਬਾ ਜੀ ਨੇ ਮੁੱਲ ਹੀ ਬੜਾ ਮੰਗਿਆ। ਕਹਿੰਦੇ ਇਹ ਘਾਹ ਜੇ ਤੁਸੀਂ ਖਰੀਦਣਾ 1 ਰੁਪਈਆ ਚਾਂਦੀ ਦਾ ਇਹਦਾ ਮੁੱਲ ਲਵਾਂਗਾ।
ਤੂਸ਼ਨ ਹੋਤ ਦੇਤ ਨੇ ਕੋਈ,
ਜਦੋਂ ਲੋਕ ਰੁਪਈਆ ਸੁਣਦੇ ਕਹਿੰਦੇ ਘਾਹ ਦਾ ਰੁਪਈਆ, ਇਹ ਗੱਲ ਮੰਨੀ ਵੀ ਘਾਹ ਵਧੀਆ ਪਰ ਰੁਪਈਆ ਤਾਂ ਬਹੁਤ ਜ਼ਿਆਦਾ। ਉਹ ਕਹਿੰਦੇ ਫਿਰ ਜਾਓ ਭਾਈ ਤੁਸੀਂ ਤੁਰਦੇ ਬਣੋ, ਤੁਹਾਡੇ ਨਾਲ ਨਹੀਂ ਮੇਰਾ ਸੌਦਾ ਬਣਨਾ। ਏਦਾਂ ਜਿਹੜਾ ਸੁਣਦਾ ਉਹ ਚੁੱਪ ਕਰ ਜਾਂਦਾ, ਘਾਹ ਨਹੀਂ ਖਰੀਦਦਾ।
ਚੱਲਿਓ ਜਾਤ ਆ ਗਈ ਕੋ ਸੋਈ,
ਬਾਬਾ ਜੀ ਤੁਰੇ ਜਾਂਦੇ ਨੇ ਘਾਹ ਸਿਰ ਤੇ। ਜਿਹੜਾ ਕੋਈ ਰਾਹ ਚ ਪੁੱਛਦਾ ਕਿੰਨਾ ਮੁੱਲ ਆ ਵੀ ਕਸੇਰਿਆ ਘਾਹ ਵੇਚਣਾ ਤਾਂ ਦੱਸ, ਬਾਬਾ ਜੀ ਨੇ ਕਹਿਣਾ 1 ਰੁਪਈਆ, ਉਹਨੇ ਸੁਣ ਕੇ ਪਿੱਛੇ ਹਟ ਜਾਣਾ। ਏਦਾਂ ਬਾਬਾ ਜੀ ਤੁਰੇ ਜਾਂਦੇ ਕਿਲੇ ਦੇ ਦਰਵਾਜ਼ੇ ਵੱਲ ਵਧਦੇ ਜਾ ਰਹੇ ਨੇ।
ਰਿਓ ਦਿਵਸ ਜਬ ਘਟਕਾ ਚਾਰੀ,
ਸ਼ਾਮ ਦਾ ਸਮਾਂ ਹੋ ਗਿਆ, ਦੁਪਹਿਰ ਨੂੰ ਲਿਆਏ ਸੀ ਬਾਬਾ ਜੀ, ਘਾਹ ਨਹੀਂ ਵੇਚਿਆ, ਸ਼ਾਮ ਦਾ ਸਮਾਂ ਹੋ ਗਿਆ, 4 ਘੜੀਆਂ ਦਿਨ ਬਾਕੀ ਰਹਿ ਗਿਆ, ਆਹ ਜਿਹੜਾ ਹੁਣ ਵੇਲਾ ਹੈ ਆ ਹੀ ਸਮਾਂ ਸੀ।
ਪਹੁੰਚ ਦੁਰਗ ਕੇ ਪੌਰ ਅਗਾਰੀ,
ਬਾਬਾ ਜੀ ਨੇ ਘਾਹ ਦੀ ਜਿਹੜੀ ਪੰਡ ਸੀ ਉਹ ਕਿਲੇ ਦਾ ਜਿਹੜਾ ਵੱਡਾ ਦਰਵਾਜ਼ਾ ਉਹਦੇ ਨੇੜੇ ਲਿਆ ਕੇ ਰੱਖ ਲਈ।
ਇਤਨੇ ਮੈਂ ਸੌਂਦੇ ਖਾਂ ਆਇਓ,
ਇਹਨੇ ਨੂੰ ਜਿਹੜਾ ਉਹ ਦਰੋਗਾ ਸੀ ਸੌਂਦੇ ਖਾਨ ਘੋੜਿਆਂ ਦਾ, ਉਹ ਚੱਲ ਕੇ ਬਾਹਰ ਆਇਆ।
ਹਯਨ ਸੇਵ ਪਰ ਜੋ ਠਹਿਰਾਇਓ,
ਇਹ ਜਿਹੜਾ ਦਰੋਗਾ ਸੀ ਸੌਂਦੇ ਖਾਨ ਇਹ ਘੋੜਿਆਂ ਦਾ ਸੇਵਾਦਾਰ ਸੀ, ਇਹ ਬਾਦਸ਼ਾਹ ਦੇ ਘੋੜਿਆਂ ਦੇ ਉੱਤੇ ਪਹਿਰੇਦਾਰ ਲਾਇਆ ਹੋਇਆ ਸੀ।
ਨਰਗਨ ਸੰਗ ਸੁਨਿਕ ਸਿਓ ਪੌਰ,
ਸੁਣਦੇ ਖਾਨ ਕੱਲਾ ਨਹੀਂ ਆਇਆ ਕਿਉਂਕਿ ਦਰੋਗਾ ਸੀ, ਇਹਦੇ ਨਾਲ ਇਹਦੇ 8-10 ਛਿਪਾਹੀ ਚੇਲੇ ਚਾਟੜੇ ਉਹ ਵੀ ਨਾਲ ਚੱਲ ਕੇ ਆਏ।
ਬਿਧੀ ਚੰਦ ਦੇਖਿਓ ਤਿਸ ਔਰ,
ਬਾਬਾ ਬਿਧੀ ਚੰਦ ਸਾਹਿਬ ਨੇ ਵੇਖਿਆ ਵੀ ਇਹ ਕੋਈ ਦਰੋਗਾ ਆ ਰਿਹਾ।
ਬੂਜਿਓ ਨਰਨ ਸੰਗ ਇਹੋ ਕੌਣ,
ਬਾਬਾ ਬਿਧੀ ਚੰਦ ਸਾਹਿਬ ਆਪਣੇ ਨਾਲ ਕੁਝ ਬੰਦਿਆਂ ਨੂੰ ਬੈਠਿਆਂ ਨੂੰ ਪੁੱਛਦੇ, ਕਹਿੰਦੇ ਜੀ ਆਹ ਜਿਹੜਾ ਬੰਦਾ ਆਇਆ ਦਰੋਗਾ ਇਹ ਕੌਣ ਹੈ?
ਆਵਤ ਤਰੇ ਭਲੇ ਪਟ ਜੋਨ,
ਕਹਿੰਦੇ ਬੜੇ ਵਧੀਆ ਕੱਪੜੇ ਪਾਏ ਆ, ਬੜੀ ਸੋਹਣੀ ਟੋਰ ਕੱਢੀ ਹੋਈ ਆ, ਸਜਾਵਟ ਕੀਤੀ ਹੋਈ ਆ ਸਰੀਰ ਦੀ, ਇਹ ਬੰਦਾ ਕੌਣ ਹੈ?
ਲੋਗਨ ਕਿਹੋ ਦਰੋਗਾ ਆਹੇ,
ਲੋਕਾਂ ਨੇ ਦੱਸਿਆ ਜਿਹੜੇ ਭੇਤੀ ਸੀ, ਬਾਬਾ ਜੀ ਨੂੰ ਕਹਿਣ ਲੱਗੇ ਜੀ ਇਹ ਦਰੋਗਾ ਹੈ, ਇਹਦਾ ਨਾਮ ਸੋਹਦੇ ਖਾਨ ਹੈ।
ਸ਼ਾਹ ਤੁਰੰਗਨ ਪਰ ਇਹੋ ਰਹੇ,
ਇਹ ਬਾਦਸ਼ਾਹ ਦੇ ਘੋੜਿਆਂ ਤੇ ਨੌਕਰ ਹੈ, ਜਿਹੜੇ ਬਾਦਸ਼ਾਹ ਦੇ ਘੋੜੇ ਨੇ ਦੋ ਉਹਨਾਂ ਘੋੜਿਆਂ ਦਾ ਇਹ ਸੇਵਾਦਾਰ ਹੈ, ਉਹਨਾਂ ਉੱਤੇ ਇਹਦੀ ਡਿਊਟੀ ਲੱਗੀ ਹੋਈ ਹੈ।
ਸੁਣ ਕਰ ਔਰ ਮੈਂ ਭਇਓ ਆਨੰਦ।
ਬਾਬਾ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਵੀ ਇਹ ਤਾਂ ਅੱਜ ਪਹਿਲੇ ਦਿਨ ਹੀ ਮੇਲ ਹੋ ਗਿਆ, ਵੀ ਜਿਹਨੂੰ ਮਿਲਣਾ ਚਾਹੁੰਦੇ ਸੀ ਪਹਿਲੇ ਦਿਨ ਹੀ ਮਿਲ ਗਿਆ। ਇਹ ਤਾਂ ਗੁਰੂ ਸਾਹਿਬ ਨੇ ਆਪਣਾ ਕਾਰਜ ਆਪੇ ਹੀ ਸੁਖਾਲਾ ਕਰ ਦਿੱਤਾ। ਬਾਬਾ ਜੀ ਮਨ ਚ ਬੜੇ ਖੁਸ਼ ਹੋਏ। ਹਾਂਜੀ,
ਕਹਿਓ ਧੰਨ ਸ਼੍ਰੀ ਹਰਗੋਬਿੰਦ।
ਰਸਨਾ ਤੋਂ ਬਾਬਾ ਜੀ ਬੋਲੇ, ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ। ਜਦੋਂ ਸੁਣਿਆ ਨਾ ਵੀ ਇਹ ਸੋਹਦੇ ਖਾਨ ਹੈ ਤੇ ਘੋੜਿਆਂ ਦਾ ਦਰੋਗਾ ਹੈ, ਇਹ ਸੁਣਦਿਆਂ ਮਨ ਚ ਬੜੀ ਖੁਸ਼ੀ ਹੋਈ। ਰਸਨਾ ਤੋਂ ਬਦੋ ਬਦੀ ਨਿਕਲਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ,
ਪ੍ਰਥਮ ਦਿਵਸ ਹੀ ਮੇਲਾ ਕੀਓ।
ਅੱਜ ਪਹਿਲੇ ਦਿਨ ਹੀ ਮੇਲ ਕਰਾਤਾ ਸਤਿਗੁਰਾਂ ਨੇ, ਪਹਿਲੇ ਦਿਨ ਹੀ ਮਿਲਾਪ ਹੋ ਗਿਆ।
ਸਨੇ ਸਨੇ ਚੱਲ ਤਿਸ ਟਿਗ ਗਏ ਓ।
ਬਾਬਾ ਜੀ ਨੇ ਉਹ ਘਾਹ ਦੀ ਪੰਡ ਚੁੱਕੀ ਤੇ ਸਹਿਜੇ ਸਹਿਜੇ ਜਿੱਥੇ ਉਹ ਸੋਹਦੇ ਖਾਨ ਦਰੋਗਾ ਆ ਰਿਹਾ ਸੀ ਉਹਦੇ ਨੇੜੇ ਚਲੇ ਗਏ।
ਸੋਹਦੇ ਖਾਨ ਭਿੱਖੀ ਤ੍ਰਿਣ ਐਸੀ।
ਜਦੋਂ ਸੋਹਦੇ ਖਾਨ ਦੇ ਕੋਲੋਂ ਦੀ ਗੁਜਰਨ ਲੱਗੇ ਨਾ, ਬਾਬਾ ਜੀ ਦੇ ਕੋਲ ਘਾਹ ਵੇਖ ਕੇ ਹਰੇ ਰੰਗ ਦਾ, ਸੋਹਦੇ ਖਾਨ ਦਰੋਗਾ ਬੋਲਿਆ,
ਬ੍ਰਿੰਦ ਬਿਡੁਰਮਣ ਵੈ ਜੈਸੀ।
ਉਹਦਾ ਮਨ ਇਕਦਮ ਖਿੱਚਿਆ ਗਿਆ ਘਾਹ ਵੱਲ ਵੇਖ ਕੇ ਨਾ, ਸਤਿਗੁਰੂ ਕਿਵੇਂ ਵਿਧ ਬਣਾ ਰਹੇ ਆਪਣੀ। ਕਹਿੰਦੇ ਘਾਹ ਵੱਲ ਵੇਖ ਕੇ ਉਹਦਾ ਮਨ ਖਿੱਚਿਆ ਗਿਆ, ਉਹਨੂੰ ਏਦਾਂ ਜਾਪਿਆ ਜਿਵੇਂ ਬਡੂਰਜ ਮਣੀਆਂ ਨੇ ਇਕੱਠੀਆਂ ਕੀਤੀਆਂ ਹੋਈਆਂ ਨੇ।
ਮਨ ਬਿਰਮਾਇਓ ਨਿਕਟ ਹਕਾਰਾ।
ਸੋਹਦੇ ਖਾਂ ਦਾ ਮਨ ਜਿਹੜਾ ਸੀ ਉਹ ਘਾਹ ਨੂੰ ਵੇਖ ਕੇ ਭਰਮ ਗਿਆ ਵੀ ਇਹ ਤਾਂ ਘੋੜਿਆਂ ਨੂੰ ਪਾਉਣ ਵਾਲਾ, ਬਾਦਸ਼ਾਹ ਦੇ ਘੋੜਿਆਂ ਨੂੰ। ਉਹਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਆਪਣੇ ਕੋਲ ਬੁਲਾਇਆ।
ਨਿਜ ਸੰਗਨ ਕੇ ਸੰਗੀ ਉਚਾਰਾ।
ਉਹਨੇ ਆਪਣੇ ਸਾਥੀਆਂ ਨੂੰ, ਦਰੋਗੇ ਸੋਹਦੇ ਖਾਨ ਨੇ ਆਪਣੇ ਸਿਪਾਹੀਆਂ ਨੂੰ ਕਿਹਾ,
ਇਹ ਤ੍ਰਿਣ ਚਾਰੂ ਨਾ ਅਸ ਕਬ ਹੀਰੇ।
ਕਹਿੰਦੇ ਘਾਹ ਬੜਾ ਸੁੰਦਰ ਚੁੱਕਿਆ ਇੱਕ ਸੇਰੇ ਨੇ, ਵੀ ਏਦਾਂ ਦਾ ਘਾਹ ਮੈਂ ਵੇਖਿਆ ਨੀ ਕਦੇ ਪਹਿਲਾਂ। ਘੋੜਿਆਂ ਵਾਸਤੇ ਜਿਹੜਾ ਘਾਹ ਹੁੰਦਾ ਨਾ ਦੂਬੜਾ, ਉਹ ਅੰਮ੍ਰਿਤ ਸਮਾਨ ਹੁੰਦਾ, ਘੋੜੇ ਬਹੁਤ ਖੁਸ਼ ਹੋ ਕੇ ਖਾਂਦੇ। ਦਾਣਾ ਨਹੀਂ ਉਹਨਾਂ ਖੁਸ਼ ਹੋ ਕੇ ਖਾਂਦੇ ਜਿੰਨਾ ਉਹ ਹਰੇ ਰੰਗ ਦਾ ਦੂਬੜਾ ਘਾਹ ਘੋੜਿਆਂ ਨੂੰ ਪਸੰਦ ਹੁੰਦਾ, ਠੋਸ ਹੁੰਦਾ ਖਾਣ ਵਿੱਚ ਵੀ, ਪਸ਼ੂਆਂ ਵਾਸਤੇ ਲਾਭਕਾਰੀ ਹੁੰਦਾ। ਕਹਿੰਦਾ ਘਾਹ ਤਾਂ ਪਹਿਲਾਂ ਵੀ ਘੋੜਿਆਂ ਨੂੰ ਬਥੇਰਾ ਪਾਇਆ, ਪਰ ਏਦਾਂ ਦਾ ਘਾਹ ਨਹੀਂ ਕਦੇ ਪਹਿਲਾਂ ਵੇਖਿਆ।
ਨਫ਼ਰ ਨਯਾਨੇ ਅਹੀ ਕਨੀਰੀ।
ਕਹਿੰਦਾ ਮੈਂ ਇੰਨੇ ਨੌਕਰ ਰੱਖੇ ਨੇ, ਉਹ ਨੀ ਕਦੇ ਏਦਾਂ ਦਾ ਘਾਹ ਲੈ ਕੇ ਆਉਂਦੇ। ਲਿਆਉਂਦੇ ਨੇ ਘਾਹ, ਪਰ ਸੁੱਕਾ ਸੜਿਆ ਜਿਹਾ ਘਾਹ ਪਤਾ ਨੀ ਕਿੱਥੋਂ ਤਰੇੜਾਂ ਜੀਆਂ ਇਕੱਠੀਆਂ ਕਰਕੇ ਲੈ ਆਉਂਦੇ ਆ। ਏਦਾਂ ਦਾ ਘਾਹ ਨੀ ਮੈਂ ਕਦੇ ਕਿਸੇ ਨੌਕਰ ਦੇ ਹੱਥ ਚ ਵੇਖਿਆ।
ਇਹ ਦਿਲਬਾਗ ਉਚਿਤ ਹੈ ਖੈਬੀ।
ਇਹ ਘਾਹ ਤਾਂ ਦਿਲਬਾਗ ਘੋੜੇ ਦੇ ਖਾਣ ਯੋਗ ਹੈ, ਇਹ ਤਾਂ ਦਿਲਬਾਗ ਘੋੜੇ ਨੂੰ ਪਾਵਾਂਗੇ।
ਮੁੱਲ ਕਰਾਈ ਕਰੋ ਨਿਜ ਲੈਬੀ।
ਕਹਿੰਦੇ ਪੁੱਛੋ ਇਹਨੂੰ ਕਿੰਨਾ ਮੁੱਲ ਮੰਗਦਾ ਇਹ ਘਾਹ ਦਾ, ਜਿੰਨਾ ਮੁੱਲ ਮੰਗਦਾ ਇਹਨੂੰ ਦੇ ਕੇ ਘਾਹ ਖਰੀਦ ਲਓ।
ਵਿਧੀਏ ਨਿਕਟ ਗਇਓ ਸੁਖਮਾਨ।
ਦਰੋਗੇ ਦਾ ਇੱਕ ਨੌਕਰ ਇੱਕ ਸਿਪਾਹੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਗਿਆ।
ਲੈ ਕਰ ਮੈਂ ਪਿਖ ਸੌਂਦੇ ਖਾਨ।
ਔਰ ਆਖਿਆ ਚਲੋ ਕਸੇਰਾ ਜੀ ਤੁਹਾਨੂੰ ਸਾਹਮਣੇ ਦਰੋਗਾ ਸਾਹਿਬ ਜੀ ਬੁਲਾਉਂਦੇ ਆ। ਉਹ ਨਾਲ ਲੈ ਕੇ ਚਲਾ ਗਿਆ।
ਰਿਧੀ ਪ੍ਰਸੰਨ ਹੋਈ ਕਰ ਬੋਲਾ।
ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਪੁੱਛਿਆ, ਦੱਸੋ ਜੀ ਇਹਦਾ ਘਾਹ ਦਾ ਕੀ ਮੁੱਲ ਲੈਣਾ ਦੱਸੋ। ਬੜਾ ਪ੍ਰਸੰਨ ਹੋ ਕੇ ਬਾਬਾ ਜੀ ਬੋਲੇ,
ਕਹੋ ਕਾਈ ਕਿਆ ਦਿਓ ਇਸ ਮੁੱਲਾ।
ਸੋਹਦੇ ਖਾਂ ਪੁੱਛਦਾ, ਕਹਿੰਦਾ ਹਾਂ ਵੀ ਘਾਈਆ ਦੱਸ ਇਹਦਾ ਕੀ ਮੁੱਲ ਲੈਣਾ, ਇਹ ਜਿਹੜਾ ਘਾਹ ਤੂੰ ਵੇਚਣਾ ਦੱਸ ਇਹਦਾ ਕੀ ਮੁੱਲ ਵੱਟਣਾ।
ਨੀਕੇ ਥਾਨ ਕਹੂੰ ਤੇ ਲਿਆਵਾ।
ਲੱਗਦਾ ਕਿਸੇ ਚੰਗੀ ਥਾਂ ਤੋਂ ਲੱਭ ਕੇ ਖੋਜ ਕੇ ਭਾਲ ਕੇ ਲੈ ਕੇ ਆਇਆ।
ਹਮ ਆਗੇ ਨੇ ਕਬ ਦਰਸਾਵਾ।
ਏਦਾਂ ਦਾ ਘਾਹ ਅਸੀਂ ਕਦੇ ਪਹਿਲਾਂ ਨੀ ਤੱਕਿਆ, ਪਹਿਲਾਂ ਨੀ ਵੇਖਿਆ।
ਸ਼ਾਹ ਹਯਨ ਕੇ ਖੈਬੇ ਜੋਗ।
ਇਹ ਘਾਹ ਤਾਂ ਬਾਦਸ਼ਾਹ ਦੇ ਘੋੜਿਆਂ ਦੇ ਖਾਣ ਦੇ ਲਾਇਕ ਹੈ, ਖਾਣ ਦੇ ਯੋਗ ਹੈ।
ਅਰ ਤੋਂ ਦਿਖੀਅਤ ਆਛੋ ਲੋਗ।
ਤੂੰ ਵੀ ਮੈਨੂੰ ਚੰਗਾ ਬੰਦਾ ਲੱਗਦਾ। ਬਾਬਾ ਜੀ ਨੂੰ ਵੇਖ ਕੇ ਕਹਿੰਦਾ, ਤੂੰ ਵੀ ਮੈਨੂੰ ਬੰਦਾ ਵੀ ਚੰਗਾ ਲੱਗਦਾ।
ਕਹਿ ਬਿਧੀਆ ਤੁਮ ਕਦਰ ਸ਼ਨਾਸ।
ਅੱਗੋਂ ਬਾਬਾ ਜੀ ਵਰਗੀਆਂ ਗੱਲਾਂ ਕਿਹਨੂੰ ਬਣਾਉਣੀਆਂ ਆਉਂਦੀਆਂ ਸੀ। ਆਖਿਰਕਾਰ ਬਾਬਾ ਬਿਧੀ ਚੰਦ ਸਾਹਿਬ ਨੇ ਗੱਲਾਂ ਬਣਾਉਣ ਦੇ ਵਿੱਚ, ਗੱਲ ਕਰਨ ਵਿੱਚ ਉਹਨਾਂ ਦਾ ਸਾਨੀ ਕੌਣ ਹੋ ਸਕਦਾ ਸੀ ਮਹਾਂਪੁਰਖਾਂ ਦਾ। ਕਹਿੰਦੇ ਹਾਂ ਦਰੋਗਾ ਸਾਹਿਬ, ਤੁਹਾਡੇ ਵਰਗੇ ਕਦਰਦਾਨੀ ਬੰਦੇ ਵੀ ਕਦੇ ਕਦੇ ਮਿਲਦੇ ਹੁੰਦੇ ਆ। ਇੱਥੋਂ ਹੀ ਸ਼ੁਰੂਆਤ ਕੀਤੀ ਬਾਬਾ ਜੀ ਨੇ, ਇਹ ਨਹੀਂ ਕੋਈ ਰਾਮ ਸਲਾਮ ਨਹੀਂ ਆਖੀ, ਕਹਿੰਦੇ ਹਾਂ ਦਰੋਗਾ ਸਾਹਿਬ ਤੁਹਾਡੇ ਵਰਗੇ ਕਦਰਦਾਨੀ ਬੰਦੇ ਕਦੇ ਕਦੇ ਲੱਭਦੇ ਹੁੰਦੇ ਆ।
ਬੜ ਬੁੱਧ ਰਹੋ ਸ਼ਾਹ ਕੀ ਪਾਸ,
ਤੁਸੀਂ ਬਾਦਸ਼ਾਹ ਦੇ ਕੋਲ ਰਹਿੰਦੇ ਹੋ, ਇਹਦਾ ਮਤਲਬ ਚੰਗੇ ਦਿਮਾਗ ਵਾਲੇ ਹੋ, ਕਿਉਂਕਿ ਬਾਦਸ਼ਾਹ ਕੋਲ ਮੂਰਖ ਥੋੜੀ ਰਹਿੰਦੇ ਆ। ਬਾਬਾ ਜੀ ਨੇ ਦੂਜੀ ਗੱਲ ਕਹੀ, ਪਹਿਲਾਂ ਕਿਹਾ ਤੁਹਾਡੇ ਵਰਗੇ ਕਦਰਦਾਨੀ ਕਦੇ ਕਦੇ ਲੱਭਦੇ ਆ, ਨਾਲ ਹੀ ਗੱਲ ਡਿੱਗਣ ਨਹੀਂ ਦਿੱਤੀ, ਦੂਜੀ ਗੱਲ ਨਾਲ ਹੀ ਚੁੱਕ ਲਈ, ਹਾਂ ਤੁਹਾਡੇ ਵਰਗੇ ਬੰਦੇ ਜਿਹੜੇ ਬਾਦਸ਼ਾਹ ਕੋਲ ਰਹਿੰਦੇ ਨੇ ਉਹ ਕੋਈ ਘੱਟ ਦਿਮਾਗ ਵਾਲੇ ਥੋੜ੍ਹੀ ਹੋਣਗੇ, ਜੇ ਬਾਦਸ਼ਾਹ ਨੇ ਤੁਹਾਨੂੰ ਆਪਣੇ ਕੋਲ ਰੱਖਿਆ ਇਹਦਾ ਮਤਲਬ ਤੁਸੀਂ ਬੜੇ ਰੋਸ਼ਨ ਦਿਮਾਗ ਬੰਦੇ ਹੋ।
ਮਮ ਉਰ ਬਿਖੀ ਕਾਮਨਾ ਕਨੀ,
ਮੇਰੇ ਮਨ 'ਚ ਬੜੀ ਕਾਮਨਾ ਸੀ। ਬਾਬਾ ਜੀ ਕਹਿੰਦੇ ਦਰੋਗਾ ਸਾਹਿਬ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਕਾਮਨਾ ਸੀ।
ਸਾਚੋ ਪਾਤਸ਼ਾਹ ਜਗਤਨੀ,
ਇਹ ਸੱਚੇ ਪਾਤਸ਼ਾਹ, ਬਾਬਾ ਜੀ ਦੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ। ਦਰੋਗਾ ਇਹ ਸਮਝਦਾ ਵੀ ਇਹ ਬਾਦਸ਼ਾਹ ਸ਼ਾਹਜਹਾਨ ਨੂੰ ਕਹਿ ਰਹੇ ਨੇ। ਬਾਬਾ ਜੀ ਕਹਿੰਦੇ ਮੇਰੇ ਜਿਹੜੇ ਸੱਚੇ ਪਾਤਸ਼ਾਹ ਨੇ ਸਾਰੇ ਜਗਤ ਦੇ ਮਾਲਕ ਨੇ,
ਤਿੰਨਕੋ ਤੁਰੰਗ ਤ੍ਰਿੜਨ ਕੋ ਖਾਈ,
ਮੇਰੀ ਕਾਮਨਾ ਇਹ ਸੀ ਵੀ ਇਹ ਘਾਹ ਜਿਹੜਾ ਇਹ ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਖਾਣ, ਮੇਰੀ ਇਹ ਕਾਮਨਾ ਸੀ ਕਿ ਮੇਰੇ ਸੱਚੇ ਪਾਤਸ਼ਾਹ ਦੇ ਜਿਹੜੇ ਘੋੜੇ ਨੇ ਉਹ ਇਹ ਘਾਹ ਖਾਣ।
ਇਸੇ ਤਕੀਨੋ ਅਧਿਕੀ ਉਪਾਏ,
ਇਸੇ ਲਈ ਮੈਂ ਬੜੀ ਮਿਹਨਤ ਕਰਕੇ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਦਰਿਆ ਦੇ ਕੰਢਿਓ ਚੰਗਾ ਚੰਗਾ ਘਾਹ ਖੋਤਰ ਕੇ ਲੈ ਕੇ ਆਇਆ ਹਾਂ।
ਸਲਤਾ ਤਟ ਜੈ ਸ਼ੁਭ ਥਲ ਹੀਰੇ,
ਦਰਿਆ ਦੇ ਕੰਢੇ ਕੰਢੇ ਜਿਹੜਾ ਨਵਾਂ ਨਵਾਂ ਘਾਹ ਜੰਮਿਆ ਸੀ, ਤਾਜ਼ਾ ਤਾਜ਼ਾ ਘਾਹ ਜੰਮਿਆ ਸੀ, ਐ ਦਰੋਗਾ ਸਾਹਿਬ ਉਹ ਘਾਹ ਖੁਰਚ ਖੁਰਚ ਕੇ ਲਿਆਇਆ ਮਿਹਨਤ ਕਰਕੇ।
ਤੈ ਚਿਰਕਾਲ ਸੁਪਰੀਮ ਵਡੇਰੇ,
ਨਾਲੇ ਜੇ ਕਿਤੇ ਆਮ ਘਾਹ ਵੱਢਣਾ ਹੋਵੇ ਤੇ ਇੱਦਾਂ ਦੀਆਂ ਭਾਵੇਂ ਮੈਂ 10 ਭਰੀਆਂ ਵੱਢ ਲੈਂਦਾ, 10 ਪੰਡਾਂ ਵੱਢ ਲੈਂਦਾ, ਇਹ ਇੱਕ ਭਰੀ ਜਿੰਨੀ ਮੈਂ ਮਿਹਨਤ ਕਰਕੇ ਲਿਆਇਆ ਇੰਨੇ ਟਾਈਮ 'ਚ 10 ਪੰਡਾਂ ਵੱਢੀਆਂ ਜਾਂਦੀਆਂ ਘਾਹ ਦੀਆਂ, ਤੇ ਮੈਂ ਬੜੀ ਮਿਹਨਤ ਕਰਕੇ ਚੰਗਾ ਚੰਗਾ ਚੁਣ ਚੁਣ ਕੇ ਘਾਹ, ਕੱਲਾ ਕੱਲਾ ਬੂਟਾ ਵੇਖਿਆ ਉਹ ਚੁਣ ਚੁਣ ਕੇ ਮੈਂ ਲੈ ਕੇ ਆਇਆ। ਮਨ 'ਚ ਇਹ ਭਾਵਨਾ ਸੀ ਕਿ ਇਹ ਘਾਹ ਸੱਚੇ ਪਾਤਸ਼ਾਹ ਦੇ ਘੋੜੇ ਖਾਣਗੇ।
ਜਮੀ ਜਾਮਨੀ ਦੂਬ ਨਵੀਨ,
ਜਿਹੜਾ ਘਾਹ ਰਾਤ ਨੂੰ ਹੀ ਜੰਮਿਆ ਸੀ ਨਾ, ਹਾਲੇ ਅੱਜ ਰਾਤ ਜਿਹੜੀ ਲੰਘ ਕੇ ਗਈ ਹੈ, ਉਹ ਨਵਾਂ ਨਵਾਂ ਘਾਹ ਮੈਂ ਲਿਆਇਆ।
ਬੁੱਧ ਬਲ ਧਰੇ ਬਟੋਰਨ ਕੀਨ,
ਬੜਾ ਬੁੱਧੀ ਦਾ ਬਲ ਲਾ ਕੇ, ਵੀ ਕੋਈ ਸੌਖਾ ਕੰਮ ਨਹੀਂ ਹੁੰਦਾ ਕਸੇਰਿਆਂ ਵਾਲਾ ਦਰੋਗਾ ਸਾਹਿਬ, ਇਹ ਵੀ ਬੜਾ ਔਖਾ ਕੰਮ ਹੈ। ਹਾਂਜੀ,
ਮਮ ਉਰ ਪਈ ਭਾਵਨਾ ਪੂਰੀ,
ਇਹ ਤਾਂ ਵੇਖੋ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਕਿ ਤੁਸੀਂ ਆ ਮਿਲੇ ਹੋ। ਮੇਰੀ ਭਾਵਨਾ ਸੀ ਵੀ ਸੱਚੇ ਪਾਤਸ਼ਾਹ ਦੇ ਘੋੜੇ ਘਾਹ ਖਾਣ, ਤੇ ਵੇਖੋ ਤੁਸੀਂ ਆ ਗਏ ਹੋ ਆਪ ਸਿੱਧੇ, ਨਹੀਂ ਤਾਂ ਦਿਨੇ ਨਾ ਵਿਕ ਜਾਂਦਾ ਇਹ ਘਾਹ, ਕੋਈ ਹੋਰ ਨਾ ਲੈ ਜਾਂਦਾ, ਪਰ ਮੇਰੀ ਭਾਵਨਾ ਪੂਰੀ ਹੋਣੀ ਸੀ, ਤੁਸੀਂ ਆਣ ਮਿਲੇ ਹੋ।
ਪਹੁੰਚੇ ਉਚਿਤ ਥਾਨ ਇਹ ਰੂਰੀ,
ਹੁਣੇ ਚੰਗੀ ਥਾਂ ਤੇ ਜਿੱਥੋਂ ਲਈ ਲਿਆਇਆ ਸੀ ਮੈਂ, ਉੱਥੇ ਇਹ ਘਾਹ ਪਹੁੰਚਦਾ ਹੋ ਜਾਏਗਾ।
ਦੋਹਰਾ ਤੁਰੰਗ ਸੱਚੇ ਪਾਤਸ਼ਾਹ ਕੋ ਜੀ ਕਰ ਮਮ ਤ੍ਰਿਣ ਖਾਏ।
ਹੇ ਦਰੋਗਾ ਸਾਹਿਬ, ਸੱਚੇ ਪਾਤਸ਼ਾਹ ਦੇ ਘੋੜੇ ਜੇਕਰ ਮੇਰੇ ਹੱਥੋਂ ਖੋਤਰਿਆ ਹੋਇਆ ਇਹ ਘਾਹ ਖਾ ਲੈਣ।
ਦਿਓ ਸੁਲੇਵੋ ਹਰਖ ਤਰ ਨਾਏ ਕਰੋ ਮੈਂ ਨਾਹੀ,
ਹੋਰ ਮੈਨੂੰ ਕੀ ਚਾਹੀਦਾ, ਤੁਸੀਂ ਜੋ ਖੁਸ਼ੀ ਨਾਲ ਦੇ ਦਿਓਗੇ ਮੈਂ ਲੈ ਲਾਂਗਾ, ਤੁਹਾਡੇ ਕੋਲੋਂ ਮੁੱਲ ਵੀ ਨਹੀਂ ਮੰਗਦਾ, ਮੇਰੇ ਲਈ ਇੰਨਾ ਹੀ ਕਾਫੀ ਆ ਵੀ ਸੱਚੇ ਪਾਤਸ਼ਾਹ ਦੇ ਘੋੜੇ ਘਾਹ ਖਾ ਲੈਣ, ਬਦਲੇ 'ਚ ਤੁਸੀਂ ਜੋ ਦੇ ਦਿਓਗੇ, ਨਹੀਂ ਤਾਂ ਸਾਰਾ ਦਿਨ ਮੰਗਦੇ ਰਹੇ ਵੀ ਰੁਪਈਆ ਚਾਹੀਦਾ, ਨਾ ਕੋਈ ਰੁਪਈਆ ਦੇਵੇ ਨਾ ਖਰੀਦੇ, ਇੱਥੇ ਪੈਸੇ ਨਹੀਂ ਕਹੇ। ਕਹਿੰਦੇ ਜੋ ਦੇ ਦੇਗਾ ਖੁਸ਼ ਹੋ ਕੇ, ਨਾ ਵੀ ਦੇਵੇਗਾ, ਪਰ ਮੇਰੀ ਇੱਛਾ ਸੀ ਕਿ ਸੱਚੇ ਪਾਤਸ਼ਾਹ ਦੇ ਘੋੜੇ ਘਾਹ ਖਾਣ, ਉਹ ਇੱਛਾ ਪੂਰੀ ਹੋ ਜਾਣੀ ਹੈ।
ਚੌਪਈ ਸੁਣ ਪ੍ਰਸੰਨ ਸੌਂਦੀ ਖਾਂ ਪਈਓ,
ਤੇ ਹੇ ਦਰੋਗਾ ਸਾਹਿਬ ਤੁਸੀਂ ਜੋ ਦੇ ਦਿਓਗੇ ਮੈਂ ਨਾ ਨਹੀਂ ਕਰਾਂਗਾ, ਇਹ ਵੀ ਨਹੀਂ ਆਖਿਆ ਵੀ ਮੈਂ ਲੈਣੇ ਨਹੀਂ, ਕਹਿੰਦੇ ਜੋ ਦੇ ਦਿਓਗੇ ਮੈਂ ਲੈ ਲਵਾਂਗਾ ਨਾ ਨਹੀਂ ਕਰਾਂਗਾ। ਇਹ ਸੁਣ ਕੇ ਸੋਹਦੇ ਖਾਂ ਬੜਾ ਖੁਸ਼ ਹੋਇਆ।
ਗਿਰਾ ਮਧੁਰ ਜਨ ਮੋਹਨ ਕਯੋ,
ਬਾਬਾ ਜੀ ਦੀਆਂ ਗੱਲਾਂ ਹੀ ਇੰਨੀਆਂ ਮਿੱਠੀਆਂ ਸੀ, ਮਾਨੋ ਜਿਵੇਂ ਮੋਹਣੀ ਮੰਤਰ ਦਾ ਕੰਮ ਕੀਤਾ ਹੋਵੇ। ਦਰੋਗਾ ਕਾਬੂ ਵਿੱਚ ਆ ਗਿਆ ਬਾਬਾ ਜੀ ਉਹਨਾਂ ਦੇ ਬਚਨ ਸੁਣ ਕੇ, ਮਿੱਠੇ ਮਿੱਠੇ ਬਚਨ ਸੁਣ ਕੇ ਵਸ ਚ ਹੀ ਕਰ ਲਿਆ, ਮਾਨੋ ਜਿਵੇਂ ਕੋਈ ਮੋਹਣੀ ਮੰਤਰ ਹੀ ਚਲਾਤਾ ਹੋਵੇ।
ਲੀ ਨਿਜ ਸੰਗ ਦੁਰਗ ਮੈਂ ਗਮਨਿਓ,
ਬਾਬਾ ਜੀ ਨੂੰ ਨਾਲ ਲੈ ਕਹਿੰਦਾ ਆ ਫਿਰ ਆਪ ਹੀ ਆਪਣੇ ਹੱਥੀ ਪਾ ਲੈ ਘਾਹ ਘੋੜਿਆਂ ਨੂੰ। ਬਾਬਾ ਜੀ ਕਹਿੰਦੇ ਹੋਰ ਕੀ ਚਾਹੀਦਾ, ਵੀ ਸਿੱਧਾ ਪਹਿਲੇ ਦਿਨ ਹੀ ਲੈ ਚੱਲਿਆ। ਮਨ ਚ ਬੜੇ ਖੁਸ਼ ਕਹਿੰਦੇ ਆ ਫਿਰ ਆਪਣੇ, ਉਹਨੇ ਵੇਖਿਆ ਵੀ ਇਹ ਤਾਂ ਪ੍ਰੇਮ ਹੀ ਬੜਾ ਇਹਦੇ ਮਨ ਚ ਉਹਨਾਂ ਘੋੜਿਆਂ ਪ੍ਰਤੀ। ਕਹਿੰਦੇ ਆ ਜਾ ਅੰਦਰ ਚੱਲ ਮੇਰੇ ਨਾਲ, ਆਪ ਆਪਣੇ ਹੱਥੀ ਝਾੜ ਕੇ ਪਾ ਲੈ।
ਲੱਖ ਕਾਈ ਟੋਕਿਓ ਨੈ ਕਵਨਿਓ,
ਦਰੋਗਾ ਟੁਰ ਪਿਆ, ਬਾਬਾ ਜੀ ਵੀ ਨਾਲ ਨਾਲ ਚੱਲ ਪਏ। ਰਸਤੇ ਚ ਕਿਸੇ ਨੇ ਰੋਕ ਟੋਕ ਵੀ ਨਹੀਂ ਕੀਤੀ, ਨਾ ਕਿਸੇ ਨੇ ਪੁੱਛਿਆ ਵੀ ਕਿੱਥੋਂ ਆਇਆ ਬਈ, ਕੀ ਨਾਂ ਆ, ਕੋਈ ਨਹੀਂ ਤਾਂ ਲਿਖਦੇ ਹੀ ਹੁੰਦੇ ਆ ਸਰਕਾਰੀ ਕਿਲਿਆਂ ਚ ਜਾਣਾ, ਨਾ ਪਤਾ ਵੀ ਲਿਖਦੇ ਆ। ਬਾਬਾ ਜੀ ਨੂੰ ਨਹੀਂ ਪੁੱਛਿਆ, ਉਹਨਾਂ ਆਖਿਆ ਘਾਈਆ ਹੀ ਆ, ਦਰੋਗੇ ਦੇ ਨਾਲ ਜਾਂਦਾ। ਕਿਸੇ ਨੇ ਨਹੀਂ ਪੁੱਛ ਗਿੱਛ ਕੀਤੀ, ਸਿੱਧੇ ਕਿਲੇ ਦੇ ਵਿੱਚ ਨਾਲ ਹੀ ਚਲੇ ਗਏ।
ਜੈ ਗੁਲ ਬਾਗ ਦੁਤੀਏ ਦਿਲ ਬਾਗ,
ਐਨ ਸੰਮਣ ਬੁਰਜ ਦੇ ਨੇੜੇ ਜਿੱਥੇ ਦਿਲਬਾਗ ਤੇ ਗੁਲਬਾਗ ਦੋਵੇਂ ਘੋੜੇ ਬੱਧੇ ਹੋਏ ਉੱਥੇ ਪਹੁੰਚੇ।
ਰੇਸ਼ਮ ਡੋਰਨ ਕੀ ਸੰਗ ਲਾਗ,
ਘੋੜੇ ਵੀ ਕਾਹਦੇ, ਮਾਨੋ ਜਿਵੇਂ ਆਕਾਸ਼ ਤੋਂ ਹੀ ਉਤਰੇ ਹੋਣ। ਤੇ ਰੇਸ਼ਮ ਦੀਆਂ ਡੋਰਾਂ, ਘੋੜਿਆਂ ਨੂੰ ਰੇਸ਼ਮ ਦੀਆਂ ਡੋਰਾਂ ਦੇ ਨਾਲ ਬੰਨਿਆ ਹੋਇਆ ਹੈ।
ਮ੍ਰਿਦੁਲ ਸਥਾਨ ਖਰੋ ਗੁਣ ਖਰੇ,
ਤੇ ਬੜਾ ਕੋਮਲ ਜਿਹਾ ਥਾਂ ਥੱਲੇ, ਥੋੜੀ ਥੋੜੀ ਰੇਤ ਜੀ ਪਾਈ ਹੋਈ ਘੋੜਿਆਂ ਦੇ ਥੱਲੇ, ਕੋਮਲ ਕੋਮਲ ਥਾਂ ਹੈ ਜਿਨ੍ਹਾਂ ਤੇ ਘੋੜੇ ਬੰਨੇ ਹੋਏ ਨੇ।
ਤਨ ਕੋ ਚਹੁ ਨੇ ਲਾਗਨ ਪਰੇ,
ਕਹਿੰਦੇ ਸਰੀਰ ਤੇ ਕੋਈ ਮਾੜਾ ਜਿਹਾ ਮਿੱਟੀ ਦਾ ਧੱਬਾ ਤੱਕ ਨਹੀਂ ਲੱਗਾ ਘੋੜਿਆਂ ਦੇ, ਇੰਨੇ ਸਾਫ ਕੀਤੇ ਹੋਏ ਨੇ ਕਿ ਮਾੜਾ ਮੋਟਾ ਦਾਗ ਵੀ ਨਹੀਂ ਲੱਗਾ ਹੋਇਆ ਘੋੜਿਆਂ ਨੂੰ। ਇੰਨੀ ਸੇਵਾ, ਇੰਨੀ ਟਹਿਲ ਹੈ ਉਹਨਾਂ ਘੋੜਿਆਂ ਦੀ।
ਮੂਤਰ ਪਰੀਖ ਦਾਸ ਲੇ ਉੱਚੇ,
ਜੇ ਉਹ ਘੋੜੇ ਮੂਤਰ ਪਰੀਖਾ ਯਾਨੀ ਕਿ ਲਿਦ ਆਦਕ ਤਿਆਗਦੇ ਆ ਤਾਂ ਨਾਲੋ ਨਾਲ ਹੀ ਉੱਥੋਂ ਚੁੱਕ ਕੇ ਪਾਸੇ ਕਰ ਦਿੰਦੇ ਆ, ਘੋੜਿਆਂ ਦੇ ਥੱਲੇ ਲਦੇੜਾ ਨਹੀਂ ਰਹਿਣ ਦਿੰਦੇ। ਇੰਨੇ ਸਾਫ਼ ਸੁਥਰੇ ਘੋੜੇ ਰੱਖੇ ਹੋਏ ਨੇ।
ਲਗਨ ਨਦੀ ਥਾਨ ਰੱਖ ਸੂਚੇ,
ਕਹਿੰਦੇ ਜੇ ਕਿਤੇ ਮਿੱਟੀ ਗਿੱਲੀ ਹੁੰਦੀ ਆ ਨਾ, ਉੱਥੋਂ ਐਨ ਪਾਸੇ ਕਰਕੇ ਦੂਜੇ ਥਾਂ ਤੇ ਸੁੱਕੇ ਥਾਂ ਤੇ ਬੰਨ ਦਿੰਦੇ ਆ। ਮਾੜੀ ਮੋਟੀ ਮਿੱਟੀ ਤੱਕ ਵੀ ਘੋੜਿਆਂ ਦੇ ਸਰੀਰ ਨੂੰ ਨਹੀਂ ਲੱਗਣ ਦਿੰਦੇ।
ਸੌਂਦੇ ਖਾਨ ਪੰਨਿਓ ਇਨ ਪਾਵੋ,
ਉੱਥੇ ਪਹੁੰਚ ਗਏ ਬਾਬਾ ਜੀ ਨੇ ਘਾਹ ਦੀ ਪੰਡ ਚੁੱਕੀ, ਨਾਲ ਹੀ ਆ ਗਏ। ਸੌਂਦੇ ਖਾਂ ਬੋਲਿਆ, ਬਾਬਾ ਬਿਧੀ ਚੰਦ ਸਾਹਿਬ ਨੂੰ ਕਹਿਣ ਲੱਗਾ, ਹਾਂ ਵੀ ਕਸੇਰਿਆ ਆ ਜਿਹੜੇ ਘੋੜੇ ਖੜੇ ਆ ਇਹਨਾਂ ਨੂੰ ਇਹ ਘਾਹ ਪਾ ਦੇ।
ਚਾਰ ਪਲੀ ਇਨ ਹਟ ਕਰ ਆਵੋ,
ਤੇ ਇਹਨਾਂ ਨੂੰ ਘਾਹ ਪਾ ਕੇ ਚੰਗੀ ਤਰ੍ਹਾਂ ਝਾੜ ਕੇ ਪਾਈ, ਵੇਖੀ ਕੋਈ ਤੇ ਮਾੜੀ ਮੋਟੀ ਕੋਈ ਮਿੱਟੀ ਨਾ ਰਵੇ। ਪਹਿਲਾਂ ਤਾਂ ਵੈਸੇ ਦਿਸਦੀ ਨਹੀਂ ਪਈ, ਪਰ ਜੇ ਕੋਈ ਹੋਵੇ ਤੇ ਝਾੜ ਕੇ ਚੰਗੀ ਤਰ੍ਹਾਂ ਘਾਹ ਇਹਨਾਂ ਨੂੰ ਪਾ ਕੇ ਤੇ ਛੇਤੀ ਵਾਪਸ ਆ ਜਾ।
ਵਿਧੀਏ ਸੁਣ ਟਿਗ ਵੈ ਤ੍ਰਿਣ ਡਾਰੇ,
ਬਾਬਾ ਜੀ ਨੇ ਸੁਣਿਆ ਤੇ ਘਾਹ ਦੀ ਪੰਡ ਦੋਹਾਂ ਘੋੜਿਆਂ ਦੇ ਕੋਲ ਲੈ ਕੇ ਗਏ, ਅੱਧਾ ਅੱਧਾ ਘਾਹ ਦੋਹਾਂ ਘੋੜਿਆਂ ਨੂੰ ਝਾੜ ਕੇ ਪਾਇਆ।
ਬਾਰ ਬਾਰ ਨੀਕੇ ਤਬ ਚਾਰੇ,
ਬਾਰ ਬਾਰ ਚੰਗੀ ਤਰ੍ਹਾਂ ਝਾੜ ਝਾੜ ਕੇ ਕੱਲਾ ਕੱਲਾ ਦਾਣਾ ਘਾਹ ਦਾ ਉਹ ਘੋੜਿਆਂ ਨੂੰ ਪਾਉਂਦੇ ਐ।
ਗੁਰ ਪ੍ਰੇਰੇ ਯਾ ਖਾਵਤ ਐਸੇ,
ਵੇਖੋ ਮਹਾਰਾਜ ਜੀ ਦੀ ਖੇਡ, ਨਹੀਂ ਤਾਂ ਘੋੜੇ ਨਖਰੇ ਵੀ ਕਰਦੇ, ਘੋੜੇ ਨਖਰੇ ਵੀ ਕਰਦੇ। ਜਦੋਂ ਘੋੜਾ ਦਾਣਾ ਖਾ ਹਟੇ ਨਾ, ਤੇ ਜਦੋਂ ਰੱਜ ਜਾਂਦਾ, ਰੱਜਣ ਤੋਂ ਬਾਅਦ ਫਿਰ ਉਹ ਜਿਹੜਾ ਮੂੰਹ ਭਰ ਕੇ ਨਾ ਐਨ ਸੱਜੇ ਖੱਬੇ ਖਲਾਰ ਦਿੰਦਾ, ਕਿਉਂਕਿ ਇਹ ਘੋੜਿਆਂ ਦੇ ਨਖਰੇ ਵੀ ਹੁੰਦੇ ਆ। ਤੇ ਆਮ ਜਿਹੜੇ ਘੋੜਿਆਂ ਦੇ ਸ਼ੌਕੀਨ ਨੇ ਨਾ, ਉਹ ਪਤਾ ਕੀ ਕਹਿੰਦੇ ਆ, ਕਹਿੰਦੇ ਜਦੋਂ ਘੋੜੇ ਦਾਣੇ ਚੱਬਦੇ ਆ ਨਾ ਮਹਾਰਾਜ ਜੀ ਦੇ, ਛੋਲੇ ਚੱਬਦੇ ਆ, ਉਹ ਕਹਿੰਦੇ ਜਿਹੜਾ ਮਾਲਕ ਉਹਨਾਂ ਨੂੰ ਛੋਲੇ ਪਾਉਂਦਾ ਨਾ, ਜਦੋਂ ਉਹ ਚੱਬਦੇ ਆ ਸਮਝ ਲਓ ਉਸ ਮਾਲਕ ਦੇ ਦੁੱਖਾਂ ਨੂੰ ਚੱਬ ਜਾਂਦੇ ਆ ਮਹਾਰਾਜ ਦੇ ਘੋੜੇ। ਤੇ ਜਦੋਂ ਉਹ ਦਾਣਾ ਜਾਂ ਖਲਾਰਦੇ ਆ ਨਾ, ਉਹ ਫਿਰ ਅਸੀਸ ਦਿੰਦੇ ਆ ਮਾਨੋ ਕਿ ਤੂੰ ਮੇਰਾ ਢਿੱਡ ਭਰਿਆ, ਪਰਮੇਸ਼ਰ ਤੇਰਾ ਘਰ ਰਿਜਕ ਨਾਲ ਭਰ ਦੇਵੇ। ਉਹ ਨਖਰੇ ਹੁੰਦੇ ਘੋੜਿਆਂ ਦੇ, ਕਹਿੰਦੇ ਅੱਜ ਵੇਖੋ ਘੋੜਿਆਂ ਨੇ ਕੋਈ ਨਖਰਾ ਨਹੀਂ ਕੀਤਾ, ਮਹਾਰਾਜ ਜੀ ਦੇ ਪ੍ਰੇਰੇ ਘਾਹ ਏਦਾਂ ਖਾਣ ਲੱਗੇ ਮਾਨੋ ਜਿਵੇਂ ਦੋ ਦਿਨਾਂ ਦੇ ਭੁੱਖੇ ਹੋਣ। ਨਹੀਂ ਤਾਂ ਬਾਦਸ਼ਾਹ ਦੇ ਘੋੜੇ ਤਾਂ ਸਾਹਮਣੇ ਹਰ ਵੇਲੇ ਰਾਜੇ ਰਹਿੰਦੇ, ਉਹਨਾਂ ਨੂੰ ਕਿਹੜਾ ਕੋਈ ਕਮੀ ਸੀ।
ਪਰ ਘਾਹ ਏਦਾਂ ਰੀਝ ਨਾਲ ਖਾਣ ਲੱਗੇ, ਮਾਨੋ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕਰਤਾ ਹੋਵੇ ਵੀ ਖਾਓ, ਇਕੱਲਾ ਇਕੱਲਾ ਦਾਣਾ ਨੀ ਰਹਿਣ ਦੇਣਾ ਵਿੱਚ।
ਹਾਂਜੀ,
ਉਤੀ ਛੁਦਤ ਇੱਕ ਬਾਸੁਰ ਜੈਸੀ,
ਮਾਨੋ ਜਿਵੇਂ ਇੱਕ ਦਿਨ ਦੇ ਭੁੱਖੇ ਹੋਣ ਸਾਰੇ ਦਿਨ ਦੇ, ਏਦਾਂ ਉਹ ਘਾਹ ਚੱਬਣ ਲੱਗੇ ਖਾਣ ਲੱਗੇ।
ਉੱਠਿਓ ਤੁਰੰਗਨ ਕੀ ਪੱਗ ਪਰਿਓ,
ਕਹਿੰਦੇ ਜਦੋਂ ਘਾਹ ਪਾਤਾ ਨਾ ਝਾੜ ਕੇ, ਤੇ ਫਿਰ ਬਾਬਾ ਜੀ ਉਹਨਾਂ ਘੋੜਿਆਂ ਨੂੰ ਨਮਸਕਾਰ ਕਰਨ ਲੱਗੇ, ਉਹਨਾਂ ਘੋੜਿਆਂ ਨੂੰ, ਇਹ ਜਾਣ ਕੇ ਵੀ ਮੇਰੇ ਸਾਹਿਬ ਦੇ ਘੋੜੇ ਆ ਛੇਵੇਂ ਪਾਤਸ਼ਾਹ ਦੇ। ਮਨ ਚ ਇਹ ਭਾਵਨਾ, ਕਹਿੰਦੇ ਉਹਨਾਂ ਘੋੜਿਆਂ ਨੂੰ ਨਮਸਕਾਰ ਕਰਦੇ ਨੇ,
ਸਭਨ ਸੁਨਾਵਤ ਬਾਕੀ ਉਚਰਿਓ,
ਨਾਲੇ ਨਮਸਕਾਰ ਕਰਦੇ ਨਾਲੇ ਉੱਚੀ ਉੱਚੀ ਸੁਣਾ ਕੇ, ਜਿਹੜੇ ਵੀ ਦੂਜਿਆਂ ਦੇ ਕੰਨੀ ਵੀ ਪੈ ਜੇ ਆਵਾਜ਼, ਉੱਚੀ ਉੱਚੀ ਆਵਾਜ਼ ਚ ਬੋਲਦੇ,
ਸਾਚੇ ਪਾਤਸ਼ਾਹ ਕੇ ਕੋਰੇ ਬੰਦਨੀਏ ਹਮਕੋ ਕਰ ਜੋਰੇ,
ਨਾਲੇ ਹੱਥ ਜੋੜ ਕੇ ਘੋੜਿਆਂ ਨੂੰ ਨਮਸਕਾਰ ਕਰਦੇ ਤੇ ਨਾਲੇ ਕਹਿੰਦੇ ਇਹ ਘੋੜੇ ਸੱਚੇ ਪਾਤਸ਼ਾਹ ਦੇ ਨੇ, ਇਹ ਸਾਡੇ ਵਾਸਤੇ ਪੂਜਣੇ ਯੋਗ ਨੇ, ਸਾਡੇ ਲਈ ਨਮਸਕਾਰ ਕਰਨੇ ਯੋਗ ਨੇ, ਕਿਉਂ ਨਾ ਕਰੀਏ ਨਮਸਕਾਰ ਇਹਨਾਂ ਘੋੜਿਆਂ ਨੂੰ, ਇਹ ਘੋੜੇ ਮੇਰੇ ਸੱਚੇ ਪਾਤਸ਼ਾਹ ਦੇ ਹਨ।
ਇਕ ਰਜਤਪਣ ਦੀਨ ਦਰੋਗੇ,
ਦਰੋਗੇ ਨੇ ਆ ਕੇ ਰੁਪਈਆ ਹੀ ਦਿੱਤਾ, ਕਹਿੰਦੇ ਰੁਪਈਆ ਦੇ ਦਿਓ, ਜਿਹੋ ਜਿਹਾ ਘਾਹ ਬੜੀ ਰੀਝ ਨਾਲ ਘੋੜੇ ਖਾ ਰਹੇ ਨੇ। ਇੱਕ ਰੁਪਈਆ ਬਾਬਾ ਬਿਧੀ ਚੰਦ ਸਾਹਿਬ ਨੂੰ ਉਹਨੇ ਦਿੱਤਾ ਮਜ਼ਦੂਰੀ ਦਾ।
ਆਛੋ ਜਾਨ ਅਧਿਕਈ ਜੋਗੇ,
ਉਹਨੇ ਵੇਖਿਆ ਵੀ ਵਾਕਈ ਬੜੇ ਕਮਾਲ ਦਾ ਘਾਹ ਲੈ ਕੇ ਆਇਆ ਕਸੇਰਾ।
ਨਿਕਸਤ ਦੁਰਗ ਦੇਖ ਚੋਂ ਓਰੇ,
ਹੁਣ ਬਾਬਾ ਜੀ ਨਾਲੇ ਜਾਂਦੇ ਆ ਤੇ ਨਾਲੇ ਟੇਢੀਆਂ ਜੀ ਅੱਖਾਂ ਕਰਕੇ ਸੱਜੇ ਖੱਬੇ ਪੂਰੀ ਪੜਤਾਲ ਕਰਦੇ ਵੀ ਕਿੱਧਰ ਕਿਹੜੀ ਕੰਧ ਹੈ, ਕਿੱਧਰ ਕਿੰਨੇ ਬੰਦੇ ਖੜੇ ਆ, ਕਿੱਧਰ ਕਿਹੜਾ ਦਰਵਾਜ਼ਾ, ਵੇਖ ਲਿਆ, ਰੇਖੀ ਕਰ ਲਈ ਜਿਵੇਂ ਸਾਰੀ ਇੱਕੋ ਗੇੜੇ ਜੀ, ਸਾਰੇ ਕਿਲੇ ਵਿੱਚ ਆਲੇ ਦੁਆਲੇ ਪੂਰੀ ਨਿਗਾਹ ਮਾਰ ਕੇ ਵੇਖ ਲਿਆ।
ਮੁਸ਼ਕਲ ਮਾਂ ਨਿਕਸ ਨੇ ਕੋਰੇ,
ਫਿਰ ਅੰਦਾਜ਼ਾ ਲਾਇਆ ਵੀ ਇੱਥੋਂ ਘੋੜੇ ਕੱਢਣੇ ਬੜੇ ਮੁਸ਼ਕਲ, ਬਹੁਤ ਔਖਾ ਕੰਮ ਹੈ ਇੱਥੋਂ ਘੋੜੇ ਲਿਜਾਣੇ।
ਆਨ ਬਾਜ਼ਾਰ ਟਕੀ ਤਿਸਲੀਨ,
ਬਾਬਾ ਜੀ ਬਾਹਰ ਆ ਗਏ ਕਿਲੇ ਚੋਂ, ਬਾਹਰ ਆ ਕੇ ਜਿਹੜਾ ਰੁਪਈਆ ਸੀ ਉਹਦੇ ਟਕੇ ਜਿਹੜੇ ਸੀ ਉਹ ਖੁੱਲੇ ਟਕੇ ਖਰੀ ਲੈ ਲਏ।
ਰੰਕਨ ਬ੍ਰਿੰਦ ਖਰਾਇਤ ਦੀਨ,
ਉਹ ਜਿਹੜੇ ਟਕੇ ਸੀ ਉੱਥੇ ਜਿੰਨੇ ਮੰਗਤੇ ਗਰੀਬ ਉਹਨਾਂ ਨੂੰ ਵੰਡ ਦਿੱਤੇ, ਵੀ ਮੈਂ ਸਰਕਾਰ ਦੇ ਰੁਪਈਏ ਥੋੜੀ ਖਾਣੇ, ਇਹਨਾਂ ਦਾ ਲੂਣ ਥੋੜੀ ਖਾਣਾ, ਸਾਡੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚ ਨਹੀਂ ਖਾਧਾ। ਮਨ ਚ ਇਹ ਭਾਵਨਾ ਵੀ ਜੇ ਇਹਨਾਂ ਦਾ ਲੂਣ ਖਾਧਾ ਤੇ ਫਿਰ ਔਖਾ ਹੋ ਜਾਣਾ। ਕਹਿੰਦੇ ਬਾਬਾ ਜੀ ਨੇ ਉਹ ਜਿਹੜਾ ਰੁਪਈਆ ਮਿਲਿਆ ਸੀ ਉਹ ਬਾਹਰ ਜਾ ਕੇ ਉਹਦੇ ਟਕੇ ਲੈ ਕੇ ਗਰੀਬਾਂ ਚ ਵੰਡ ਦਿੱਤੇ।
ਤਿਮਰ ਪਏ ਜੀਵਨ ਕੇ ਤਾਮ,
ਜਦੋਂ ਰਾਤ ਹੋਈ ਤੇ ਰਾਤ ਨੂੰ ਹਨੇਰੇ ਚ ਭਾਈ ਜੀਵਨ ਦੇ ਘਰ ਆਏ, ਦਿਨੇ ਨਹੀਂ ਆਏ ਚੰਨ। ਇਹ ਵੀ ਬਾਬਾ ਜੀ ਦੀ ਬੜੀ ਜੁਗਤੀ ਮੁਕਤੀ ਸੀ ਵੀ ਦਿਨੇ ਲੋਕ ਵੇਖਣਗੇ ਆਉਂਦੇ ਜਾਂਦੇ ਨੂੰ, ਕੱਲ ਨੂੰ ਬਾਬੇ ਜੀਵਨ ਨੂੰ ਕੋਈ ਤੰਗ ਕਰੇਗਾ ਭਾਈ ਜੀਵਨ, ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਚਲੇ ਜਾਂਦੇ, ਜਦੋਂ ਰਾਤ ਪੈਂਦੀ ਉਦੋਂ ਆਉਂਦੇ। ਕਹਿੰਦੇ ਜਦੋਂ ਰਾਤ ਪਈ ਫਿਰ ਭਾਈ ਜੀਵਨ ਦੇ ਘਰ ਆਏ।
ਖਾਨ ਪੀ ਪਾਨ ਕੀ ਨਸ ਬਿਸਰਾਮ,
ਖਾਨ ਪਾਨ ਕੀਤਾ ਭਾਈ ਜੀਵਨ ਨੇ, ਲੰਗਰ ਪ੍ਰਸ਼ਾਦਾ ਛਕਾਇਆ, ਰਾਤ ਨੂੰ ਵਿਸ਼ਰਾਮ ਕੀਤਾ।
ਜਾਗੇ ਉਰਈ ਜਾਮਨੀ ਜਾਮੋ,
ਪੈਰ ਰਾਤ ਰਹਿੰਦਿਆਂ ਬਾਬਾ ਬਿਧੀ ਚੰਦ ਸਾਹਿਬ ਜੀ ਉੱਠੇ, ਤਿਆਰ ਬਰ ਤਿਆਰ ਹੋਏ।
ਸਿਮਰਤ ਸ਼੍ਰੀ ਸਤਿਗੁਰ ਸਤਨਾਮੋ,
ਵਾਹਿਗੁਰੂ 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 ਜਪਦਿਆਂ ਉੱਠੇ ਹਨ।
ਅਰਣੋਂਦੇ ਨਿਕਸਿਓ ਪੁਰ ਛੋਰ,
ਨਗਰ ਤੋਂ ਬਾਹਰ ਚਲੇ ਗਏ, ਲੋ ਲੱਗਦਿਆਂ ਤਾਂ ਹੀ ਨਗਰ ਤੋਂ ਬਾਹਰ ਚਲੇ ਗਏ।
ਗਯੋ ਤ੍ਰਿਣਨ ਕੋ ਸਲਤਾ ਓਰ,
ਜਾ ਕੇ ਰਾਵੀ ਚ ਇਸ਼ਨਾਨ ਕੀਤਾ, ਭਜਨ ਪਾਠ ਕੀਤਾ, ਔਰ ਰਾਵੀ ਦੇ ਕੰਢੇ ਤੇ ਫਿਰ ਘਾਹ ਖੋਤਰਨ ਲੱਗੇ।
ਮਨ ਕੋ ਹਰਤ ਹਰਤ ਮ੍ਰਿਦ ਖੂਬ,
ਕਹਿੰਦੇ ਚੰਗਾ ਚੰਗਾ ਜਿਹੜਾ ਵਧੀਆ ਵਧੀਆ ਘਾਹ ਹੈ ਉਹ ਚੁਣ ਚੁਣ ਕੇ ਵੱਢਦੇ ਨੇ। ਮਨ ਚ ਇਹ ਭਾਵਨਾ ਵੀ ਗੁਰੂ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ।
ਦੇਖ ਸੁਥਲ ਕੋ ਖੁਰਚਤ ਦੂਬ,
ਕਹਿੰਦੇ ਚੰਗਾ ਚੰਗਾ ਘਾਹ ਦੂਬੜਾ ਜਿਹੜਾ ਸੀ ਉਹ ਖੁਰਚਦੇ। ਭਾਵਨਾ ਇਹ ਕਿ ਗੁਰੂ ਸਾਹਿਬ ਦੇ ਘੋੜਿਆਂ ਚਰਨਾ। ਖਾਲਸਾ ਜੀ, ਹੁਣ ਤਾਂ ਹੀ ਗੁਰਸਿੱਖਾਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ। ਦਲਾਂ ਪੰਥਾਂ ਵਿੱਚ ਜਦੋਂ ਨਿਹੰਗ ਸਿੰਘ ਘੋੜੇ ਲੈ ਕੇ ਪਿੰਡਾਂ ਨਗਰਾਂ ਚ ਵਿਚਰਦੇ, ਕੋਈ ਹੋਵੇ ਮੂਰਖ ਜਿਹੜਾ ਉਹਨਾਂ ਨਾਲ ਲੜੇ ਭਿੜੇ, ਨਹੀਂ ਤਾਂ ਸਿੰਘ ਕਹਿੰਦੇ ਸਾਡੇ ਖੇਤਾਂ ਵਿੱਚੋਂ ਦੀ ਘੋੜੇ ਕੱਢੋ, ਭਾਵੇਂ ਫਸਲ ਬੀਜੀ ਹੋਵੇ ਉਹ ਕਹਿੰਦੇ ਜਿੰਨੀ ਖਾਣਗੇ ਸਾਡੇ ਓਨਾ ਹੀ ਵਾਧਾ ਪਵੇਗਾ, ਗੁਰੂ ਪਾਤਸ਼ਾਹ ਦੇ ਘੋੜੇ ਹੈ ਅਤੇ ਇਹਦੇ ਵਿੱਚ ਵਾਕਈ ਬਰਕਤ ਪੈਂਦੀ। ਮਹਾਰਾਜ ਜੀ ਦੇ ਘੋੜਿਆਂ ਦੇ ਜਿੱਥੇ ਚਰਨ ਪੈਂਦੇ, ਖਾਲਸਾ ਜੀ ਗੁਰੂ ਸਾਹਿਬ ਵਰਤਦੇ ਆ ਆਪਣੇ ਘੋੜਿਆਂ ਨੂੰ। ਮਹਾਂਪੁਰਖ ਕਹਿੰਦੇ ਜਿੱਥੇ ਘੋੜਾ ਹੋਵੇ ਨਾ ਜਿਸ ਘਰ 'ਚ, ਉੱਥੇ ਕਲਗੀਧਰ ਪਾਤਸ਼ਾਹ ਰੋਜ਼ ਗੇੜਾ ਮਾਰਦੇ। ਰੋਜ਼ ਮਹਾਰਾਜ ਜੀ ਆਉਂਦੇ ਉਹ ਸਿੰਘ ਦੇ ਘਰ, ਜਿਹਦੇ ਘਰ 'ਚ ਘੋੜਾ ਰੱਖਿਆ ਹੋਵੇ। ਤੋ ਗਰੀਬ ਨਵਾਜ ਪਾਤਸ਼ਾਹ ਦੇ ਘੋੜੇ ਸਮਝ ਕੇ ਬਾਬਾ ਬਿਧੀ ਚੰਦ ਸਾਹਿਬ ਬੜੇ ਚਾਅ ਨਾਲ ਘਾਹ ਵੱਢਦੇ ਹਨ।
ਖੋਜ ਖੋਜ ਕਰ ਫਿਰ ਸ਼ੁਭ ਠੋਰੀ,
ਚੰਗਾ ਚੰਗਾ ਘਾਹ ਦਾ ਬੂਟਾ ਚੁਣ ਚੁਣ ਕੇ ਕੱਟਦੇ ਹਨ।
ਖੋਦ ਖੋਦ ਕਰ ਅਖਲ ਬਟੋਰੀ,
ਖੁਰਚ ਖੁਰਚ ਕੇ ਚੰਗੀ ਕੱਲ ਨਾਲੋਂ ਵੀ ਵੱਡੀ ਪੰਡ ਜਿਹੜੀ ਸੀ ਉਹ ਬਾਬਾ ਜੀ ਨੇ ਬੰਨ ਲਈ।
ਸਿਰ ਧਰ ਕਰ ਪੁਰ ਮੈਂ ਚੱਲ ਆਇਓ,
ਸਿਰ ਤੇ ਧਰ ਕੇ ਉਹ ਵੱਡੀ ਘਾਹ ਦੀ ਪੰਡ ਬਾਬਾ ਜੀ ਨਗਰ ਵਿੱਚ ਆ ਗਏ।
ਪੌਰ ਦੁਰਗ ਕੇ ਅਗਰ ਸਿਧਾਇਓ,
ਐਨ ਕਿਲੇ ਦੇ ਦਰਵਾਜੇ ਦੇ ਬਿਲਕੁਲ ਵੱਡੇ ਦਰਵਾਜੇ ਦੇ ਸਾਹਮਣੇ ਆ ਗਏ ਜਿੱਥੇ ਕੱਲ ਆਏ ਸਨ।
ਪਿਖ ਜੋ ਮੋਲ ਲੀਨ ਹਿਤ ਚਾਹੇ,
ਜਿਹੜਾ ਵੇਖਦਾ ਵੇਖ ਕੇ ਕਹਿੰਦਾ ਹਾਂ ਭਾਈ ਕਸੇਰਿਆ ਘਾਹ ਵੇਚਣਾ ਮੁੱਲ ਦੱਸ। ਹਾਂਜੀ
ਇਕ ਰਜਤ ਪਣ ਦਿਓ ਤਿਸ ਕਹੇ,
ਬਾਬਾ ਜੀ ਕਹਿੰਦੇ ਰੁਪਈਆ ਲੈਣਾ ਭਾਈ, ਜੇ ਲੈਣਾ ਤਾਂ ਇੱਕ ਰੁਪਈਆ ਦੇ ਦਿਓ। ਇਹ ਸੁਣ ਕੇ ਕੋਈ ਨੀ ਖਰੀਦਦਾ।
ਨੈ ਕੋਲੇ ਚੱਲਿਓ ਤੇ ਆਇਓ,
ਕੋਈ ਨੀ ਖਰੀਦਦਾ। ਆਖਿਰਕਾਰ ਚਲਦਿਆਂ ਚਲਦਿਆਂ ਬਾਬਾ ਜੀ ਉਸੇ ਤਰ੍ਹਾਂ ਜਿਵੇਂ ਪਹਿਲੇ ਦਿਨ ਆਏ ਓਦਾਂ ਹੀ ਆ ਗਏ।
ਜਹਾਂ ਦੁਰਗ ਕੋ ਪੋਰ ਸੁਹਾਇਓ,
ਜਿੱਥੇ ਕਿਲੇ ਦਾ ਵੱਡਾ ਦਰਵਾਜ਼ਾ ਸੀ।
ਜਬ ਦਿਨ ਬਾਕੀ ਘਟਕਾ ਚਾਰੀ,
ਚਾਰ ਕ ਘੜੀਆਂ ਦਿਨ ਜਦੋਂ ਬਾਕੀ ਰਹਿੰਦਾ ਸ਼ਾਮ ਦਾ ਸਮਾਂ ਸੀ।
ਸੌਂਦੇ ਖਾਨ ਇੱਕ ਸਿਓ ਤਬ ਦੁਆਰੀ,
ਸੌਂਦੇ ਖਾਨ ਅੱਜ ਫੇਰ ਦਰਵਾਜੇ ਚੋਂ ਬਾਹਰ ਨਿਕਲਿਆ।
ਖਰੋ ਰੇ ਉਹ ਤ੍ਰਿਣ ਸੀਸ ਉਠਾਏ,
ਬਾਬਾ ਜੀ ਉੱਥੇ ਹੀ ਖਲੋਤੇ ਰਹੇ, ਸਿਰ ਤੇ ਘਾਹ ਚੁੱਕਿਆ ਹੋਇਆ ਪੰਡ ਤੇ ਉੱਥੇ ਹੀ ਖਲੋਤੇ ਰਹੇ।
ਧਰ ਉਡੀਕ ਨਿਜ ਦਾਵ ਲਗਾਏ,
ਬਾਬਾ ਜੀ ਦਾਅ ਤੱਕਦੇ ਆ ਤੇ ਉਡੀਕਦੇ ਆ ਵੀ ਕਦੋਂ ਸੋਂਦੇ ਖਾਨ ਆਵੇ ਤੇ ਫਿਰ ਉਹਦੇ ਨਾਲ ਮਿਲੀਏ।
ਪਿਖੇ ਦਰੋਗੇ ਦ੍ਰਿਗ ਤ੍ਰਿਣ ਹਰੇ,
ਜਦੋਂ ਦਰੋਗਾ ਆਇਆ ਨਾ ਬਾਹਰ, ਉਹਨੇ ਵੇਖਿਆ ਵੀ ਅੱਜ ਫੇਰ ਉਹੀ ਕਸੇਰਾ ਖੜਾ, ਘਾਹ ਬੜਾ ਸੁੰਦਰ ਹੈ।
ਉਚਿਤ ਹਿਆਨ ਕੇ ਖੈਬੇ ਖਰੇ,
ਉਹਨੇ ਵੇਖਿਆ ਵੀ ਕੱਲ ਵੀ ਘੋੜਿਆਂ ਨੇ ਵਿੱਚ ਖੁਰਲੀ ਚ ਘਾਹ ਦਾ ਇੱਕ ਦਾਣਾ ਤੱਕ ਨਹੀਂ ਛੱਡਿਆ ਵੀ ਘਾਹ ਸਾਰਾ ਹੀ ਖਾ ਗਏ, ਇੰਨਾ ਪਸੰਦ ਆਇਆ ਘੋੜਿਆਂ ਨੂੰ।
ਕਰ ਗੁਹਾਰ ਕੋ ਨਿਕਟ ਬੁਲਾਇਓ,
ਅੱਜ ਉਹਨੇ ਫਿਰ ਬਾਬਾ ਬਿਧੀ ਚੰਦ ਸਾਹਿਬ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਸੱਦ ਲਿਆ।
ਕੀਨ ਚਿਨਾਰ ਪ੍ਰਥਮ ਇਹ ਲਿਆਇਓ,
ਪਛਾਣਿਆ ਵੀ ਕੱਲ ਵੀ ਇਹੀ ਬੰਦਾ ਸੀ ਜਿਹੜਾ ਘਾਹ ਲੈ ਕੇ ਆਇਆ ਸੀ।
ਸਾਧ ਸਾਧ ਹਰ ਖਾਏ ਬਖਾਨੇ,
ਉਹਨੂੰ ਬੜਾ ਖੁਸ਼ ਹੋ ਕੇ ਬਾਬਾ ਜੀ ਨੂੰ ਕਹਿੰਦਾ ਹਾਂ ਬਈ ਕਸੇਰਿਆ ਸਬਾਸ਼ ਹੈ ਤੇਰੇ, ਸਬਾਸ਼ ਹੈ, ਕੱਲ ਜਿਹੜਾ ਤੇਰਾ ਘਾਹ ਸੀ ਘੋੜਿਆਂ ਨੇ ਇੰਨੀ ਰੀਝ ਨਾਲ ਖਾਧਾ ਵੀ ਉਹ ਦਾਣਾ ਨਹੀਂ ਖਾਂਦੇ ਇੰਨੀ ਖੁਸ਼ੀ ਨਾਲ, ਉਹਨਾਂ ਮਾੜਾ ਮੋਟਾ ਵੀ ਨਹੀਂ ਘਾਹ ਜਿਹੜਾ ਸੀ ਖੁਰਲੀ ਚ ਰਹਿਣ ਦਿੱਤਾ।
ਤ੍ਰਿਣ ਸ਼ੁਭ ਠੋਰ ਬਟੋਰ ਤਿਆਨੇ,
ਅੱਜ ਤਾਂ ਕੱਲ ਨਾਲੋਂ ਵੀ ਜ਼ਿਆਦਾ ਵਧੀਆ ਘਾਹ ਲਿਆਇਆ ਇਕੱਠਾ ਕਰਕੇ।
ਲੀਕਰ ਸੰਗ ਗਇਓ ਹਿਆ ਪਾਈ,
ਆ ਲੈ ਚੱਲੀਏ ਅੰਦਰ, ਇਹ ਘਾਹ ਘੋੜਿਆਂ ਨੂੰ ਹੀ ਪਾਉਣਾ ਸਾਡਿਆਂ ਨੂੰ।
ਪਾਇਓ ਚਾਰ ਚਾਏ ਕਰ ਖਾਈ,
ਬਾਬਾ ਜੀ ਗਏ ਅੰਦਰ ਫਿਰ ਉਸੇ ਤਰ੍ਹਾਂ ਘਾਹ ਝਾੜ ਕੇ ਦੋਹਾਂ ਘੋੜਿਆਂ ਨੂੰ ਪਾਇਆ।
ਸਾਚੇ ਪਾਤਸ਼ਾਹ ਕੇ ਘੋੜੇ,
ਫਿਰ ਪਾ ਕੇ ਨਾ ਘਾਹ, ਕਹਿੰਦੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਇਹ ਘੋੜੇ ਸੱਚੇ ਪਾਤਸ਼ਾਹ ਦੇ ਨੇ।
ਇਮਕੈ ਨਮੋ ਕੀਨ ਪਗ ਓਰੇ,
ਬੜੇ ਪ੍ਰੇਮ ਨਾਲ ਨਮਸਕਾਰ ਕੀਤੀ ਘੋੜਿਆਂ ਨੂੰ।
ਸਹਿਤ ਦਿਲਾਸੇ ਕਰ ਕੋ ਫੇਰਾ,
ਤੇ ਬੜਾ ਦਿਲਾਸਾ ਜਾ ਦਿੰਦਿਆਂ ਪਹਿਲੇ ਦਿਨ ਨੀ ਘੋੜਿਆਂ ਨੂੰ ਹੱਥ ਫੇਰਿਆ, ਅੱਜ ਨਾ ਹੱਥ ਫੇਰਦੇ ਬਾਬਾ ਜੀ ਘੋੜਿਆਂ ਦੇ ਉੱਤੇ ਦਿਲਾਸਾ ਜਾ ਦਿੰਦਿਆਂ ਘੋੜਿਆਂ ਤੇ ਹੱਥ ਫੇਰਦੇ ਤੇ ਕਹਿੰਦੇ
ਰੁੱਖ ਕਰ ਫੁਰਕਤ ਨਾ ਤਿਸ ਖੇਰਾ ਨਾ ਤਿਸ ਬੇਰਾ।
ਕਹਿੰਦੇ ਜਦੋਂ ਘੋੜਿਆਂ ਤੇ ਹੱਥ ਫੇਰਿਆ ਨਾ ਬਾਬਾ ਜੀ ਨੇ ਤੇ ਘੋੜਿਆਂ ਨੇ ਅੱਗੋਂ ਫੁਰਕਾ ਕੇ ਆਪਣਾ ਮੂੰਹ ਜਵਾਬ ਦਿੱਤਾ ਵੀ ਹਾਂ ਠੀਕ ਹੈ, ਉਹਨਾਂ ਨੇ ਮਾਨੋ ਜਿਵੇਂ ਹਾਮੀ ਭਰੀ ਹੋਵੇ। ਹਾਂਜੀ
ਜਾਨ ਸ਼ਗੁਨ ਸ਼ੁਭ ਪੁੰਨ ਕਰੇ ਨਮੋ,
ਬਾਬਾ ਜੀ ਨੇ ਵੇਖਿਆ ਵੀ ਇਹ ਤਾਂ ਸ਼ੁਭ ਸ਼ਗਨ ਹੈ ਵੀ ਜਦੋਂ ਘੋੜੇ ਨੂੰ ਹੱਥ ਫੇਰੋ ਤੇ ਅੱਗੋਂ ਫੁਰਕੇ ਨਾ, ਇਹਦਾ ਮਤਲਬ ਵੀ ਘੋੜੇ ਪ੍ਰਸੰਨ ਨੇ, ਉਹ ਖੁਸ਼ ਨੇ। ਬਾਬਾ ਜੀ ਨੇ ਵੇਖਿਆ ਵੀ ਇਹ ਤਾਂ ਬੜਾ ਸ਼ੁਭ ਸ਼ਗਨ ਹੋ ਗਿਆ, ਉਹਨਾਂ ਫਿਰ ਨਮਸਕਾਰ ਕੀਤੀ, ਆਖਿਆ ਸੱਚੇ ਪਾਤਸ਼ਾਹ ਦੇ ਘੋੜਿਆਂ ਨੂੰ ਮੱਥਾ ਟੇਕਦਾ।
ਮੋਲ ਦਰੋਗੇ ਦੀ ਤਿਸ ਸਮੋ,
ਦਰੋਗੇ ਨੇ ਫਿਰ ਇੱਕ ਰੁਪਈਆ ਜਿਹੜਾ ਸੀ ਉਹ ਬਾਬਾ ਬਿਧੀ ਚੰਦ ਸਾਹਿਬ ਨੂੰ ਦਿੱਤਾ।
ਆਨ ਬਾਜ਼ਾਰ ਟਕੇ ਤਬ ਲੀਨ,
ਬਾਬਾ ਜੀ ਨੇ ਰੁਪਈਆ ਲਿਆ ਤੇ ਆ ਕੇ ਬਾਜ਼ਾਰ ਚ ਅੱਜ ਫੇਰ ਉਹਦੇ ਟਕੇ ਲੈ ਲਏ।
ਹੇਤ ਖਰਾਇਤ ਰੰਕਨ ਦੀਨ,
ਉਹ ਜਿੰਨੇ ਟਕੇ ਸੀ ਜਿਹੜੇ ਗਰੀਬ ਰੰਕੜੇ ਸਨ ਉਹਨਾਂ ਨੂੰ ਦੇ ਦਿੱਤੇ, ਵੰਡ ਦਿੱਤੇ।
ਨਹੀਂ ਤੁਰਕ ਕਰ ਕੋ ਕੁਛ ਖਾਓ,
ਮਨ ਚ ਸੀ ਵੀ ਨਾ ਮਲੇਛਾਂ ਦੇ ਘਰ ਦਾ ਨੀ ਖਾਣਾ, ਮਲੇਛ ਦੇ ਘਰ ਦਾ ਖਾ ਕੇ ਬੁੱਧੀ ਭ੍ਰਸ਼ਟ ਹੁੰਦੀ ਹੈ, ਇਹ ਮਲੇਛ ਨੇ ਤੁਰਕ ਨੇ ਇਹਨਾਂ ਦੇ ਘਰ ਦਾ ਨੀ ਖਾਣਾ।
ਲੂਣ ਹਰਾਮੀ ਖਾਏ ਕਹਾਓ,
ਨਾਲੇ ਇਹਨਾਂ ਦਾ ਜੇ ਖਾਵਾਂਗਾ ਮੁੜ ਕੇ ਲੂਣ ਹਰਾਮੀ ਖਾਵਾਂਗਾ, ਕਿਉਂਕਿ ਘੋੜੇ ਲੈ ਕੇ ਜਾਣੇ ਆ ਖੋਲ ਕੇ, ਇਹਨਾਂ ਦੇ ਘਰ ਦਾ ਨੀ ਖਾਣਾ, ਜੇ ਖਾਵਾਂਗਾ ਤੇ ਲੂਣ ਹਰਾਮੀ ਕਹਾਵਾਂਗਾ।
ਮੈਂ ਗੁਰ ਹਿਤ ਲਿਜਾਨੋ ਕੋਰਾ,
ਮੈਂ ਤਾਂ ਇਹ ਘੋੜੇ ਸਤਿਗੁਰੂ ਸੱਚੇ ਪਾਤਸ਼ਾਹ ਵਾਸਤੇ ਲੈ ਕੇ ਜਾਣੇ ਨੇ।
ਅਚੋ ਨਬਦਨ ਸ਼ਾਹ ਕੋ ਥੋਰਾ,
ਪਾਤਸ਼ਾਹ ਦੇ ਘਰ ਦਾ ਥੋੜਾ ਜਿੰਨਾ ਵੀ ਨੀ ਖਾਣਾ, ਥੋੜੀ ਵਸਤ ਵੀ ਜਿਹੜੀ ਆ ਉਹ ਬਾਦਸ਼ਾਹ ਦੇ ਘਰ ਦੀ ਨਹੀਂ ਖਾਣੀ।
ਤਨਕ ਪਾਪ ਪੀ ਜੋ ਕ੍ਰਿਤ ਮਾਈ,
ਕਿਉਂਕਿ ਜਿਹੜਾ ਧਨ ਜਿਸ ਧਨ ਦੇ ਵਿੱਚ ਥੋੜਾ ਜਿੰਨਾ ਵੀ ਪਾਪ ਮਿਲਿਆ ਹੋਵੇ ਨਾ, ਜਿਹੜਾ ਧਨ ਥੋੜੇ ਜਿੰਨੇ ਪਾਪ ਨਾਲ ਵੀ ਕਮਾਇਆ ਹੋਵੇ,
ਸੁਮਤ ਵਿਚਾਰਤ ਕਰੇ ਸੁਨਾਈ,
ਉਸ ਧਨ ਦੇ ਨਾਲ ਖਾਧਾ ਹੋਇਆ ਜਿਹੜਾ ਅੰਨ ਹੈ ਉਹ ਮਤ ਭ੍ਰਸ਼ਟ ਕਰਦਾ। ਇਸ ਕਰਕੇ ਜਿਹੜਾ ਸੁਮਤਵਾਨ ਪੁਰਸ਼ ਹੈ ਉਹ ਪਾਪ ਕਰਕੇ ਇਕੱਠੇ ਕੀਤੇ ਹੋਏ ਧਨ ਤੇ ਅੰਨ ਦਾ ਭੋਜਨ ਨਹੀਂ ਛਕਦਾ, ਕਿਉਂਕਿ ਉਹ ਮਤ ਤੇ ਅਸਰ ਕਰਦਾ। ਮੈਂ ਇਹਨਾਂ ਮਲੇਛਾਂ ਦੇ ਘਰ ਦਾ ਅੰਨ ਨਹੀਂ ਖਾਣਾ।
ਪਰ ਹੰਕਾਰ ਸ਼ਾਹ ਬੜ ਜ਼ੋਰਾ,
ਇਹ ਬਾਦਸ਼ਾਹ ਆਪਣੇ ਹੰਕਾਰ ਦੇ ਵਿੱਚ ਭਰਿਆ ਹੋਇਆ, ਇਹਨੇ ਜ਼ੋਰ ਕਰਕੇ ਜ਼ੁਲਮ ਕਰਕੇ
ਛੀਨਿਓ ਪ੍ਰਥਮ ਗੁਰੂ ਕੋ ਘੋੜਾ,
ਮਹਾਰਾਜ ਛੇਵੇਂ ਪਾਤਸ਼ਾਹ ਦਾ ਘੋੜਾ ਖੋਇਆ ਸੀ ਇਸੇ ਬਾਦਸ਼ਾਹ ਨੇ, ਲਾਹੌਰ ਸ਼ਹਿਰ ਇਸੇ ਸ਼ਹਿਰ ਚ ਖੋਇਆ ਸੀ ਇਸ ਮਲੇਛ ਨੇ।
ਮੈਂ ਬੁੱਧ ਬਲ ਕਰ ਪਲਟਾ ਲੈ,
ਜਿਹੜੀ ਭਾਜੀ ਇਹਨੇ ਪਾਈ ਸੀ ਨਾ ਗੁਰੂ ਸਾਹਿਬ ਦਾ ਘੋੜਾ ਖੋ ਕੇ, ਉਹ ਬਦਲਾ ਹੁਣ ਮੈਂ ਆਪਣੀ ਬੁੱਧੀ ਦੇ ਬਲ ਦੇ ਨਾਲ ਇਹਦੇ ਕੋਲੋਂ ਲੈਣਾ, ਇਹਦਾ ਘੋੜਾ ਖੋਲ ਕੇ ਲਿਜਾ ਕੇ
ਮਹਾ ਤੁਰੰਗ ਜਾਏ ਕਰ ਦੇ ਹੋ,
ਇਹਦਾ ਇਹ ਬਲੀ ਘੋੜਾ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਲੈ ਕੇ ਜਾਵਾਂਗਾ।
ਰਾਖਨ ਕੋ ਸਮਰੱਥ ਗੁਰ ਪੂਰੇ,
ਬਾਦਸ਼ਾਹ ਦੇ ਕੋਲੋਂ ਘੋੜਾ ਖੋ ਕੇ ਖੋਲ ਕੇ ਲਿਜਾਣਾ ਤੇ ਫਿਰ ਅੱਗੇ ਜਾ ਕੇ ਜਿਹਨੂੰ ਦੇਣਾ ਉਹ ਹੁਣ ਉਹੀ ਰੱਖ ਸਕਦਾ ਨਾ ਜਿਹੜਾ ਸਮਰੱਥ ਹੋਵੇ। ਬਾਦਸ਼ਾਹ ਨਾਲ ਮੱਥਾ ਕੌਣ ਲਾ ਸਕਦਾ, ਬਾਦਸ਼ਾਹ ਕੋਲੋਂ ਖੋਲਿਆ ਹੋਇਆ ਘੋੜਾ ਜੇ ਕੋਈ ਆਪਣੇ ਕੋਲ ਰੱਖਣ ਦੀ ਸਮਰੱਥਾ ਰੱਖਦਾ ਇਸ ਵੇਲੇ ਪੂਰੇ ਹਿੰਦੁਸਤਾਨ ਵਿੱਚ ਤਾਂ ਉਹ ਕੇਵਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਨ, ਇਸ ਕਰਕੇ ਮੈਂ ਉਹਨਾਂ ਕੋਲ ਜਾਣਾ ਹੈ।
ਹਤੀ ਸ਼ਤਰੂ ਚੜ ਕਰ ਅਸਰੂਰੇ,
ਇਸੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਵੱਡਿਆਂ ਦੁਸ਼ਮਣਾਂ ਦੋਖੀਆਂ ਮਲੇਛਾਂ ਦਾ ਨਾਸ਼ ਕਰਨਗੇ।
ਇਤਿਆਦਿਕ ਵਿਚਾਰ ਕਰ ਉਰਮੇ,
ਇਦਾਂ ਦੀਆਂ ਵਿਚਾਰਾਂ ਬਾਬਾ ਬਿਧੀ ਚੰਦ ਸਾਹਿਬ ਜੀ ਆਪਣੇ ਹਿਰਦੇ ਚ ਕਰਦੇ ਨੇ।
ਕਰ ਜੀਵਨ ਕੇ ਜਾਏ ਤਿਮਰਮੇ,
ਰਾਤ ਨੂੰ ਭਾਈ ਜੀਵਨ ਦੇ ਘਰ ਚਲੇ ਜਾਂਦੇ ਨੇ, ਸਵੇਰੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਉਹਦੇ ਘਰੋਂ ਚਲੇ ਜਾਂਦੇ ਨੇ।
ਖਾਨ ਪਾਨ ਕਰ ਨਿਸਾ ਬਿਤਾਵੇ,
ਰਾਤ ਨੂੰ ਜਦੋਂ ਜਾਂਦੇ ਜਲ ਪਾਣੀ ਪ੍ਰਸ਼ਾਦਾ ਛਕ ਕੇ ਰਾਤ ਬਤੀਤ ਕਰਦੇ ਨੇ।
ਅਰਣਾਉਂਦੇ ਕੋ ਵਹਿਰ ਸਿਧਾਵੇ,
ਸਵੇਰੇ ਲੋ ਲੱਗਣ ਤੋਂ ਪਹਿਲਾਂ ਹੀ ਬਾਹਰ ਚਲੇ ਜਾਂਦੇ ਨੇ।
ਦਿਵਸ ਰਹੇ ਜਬ ਘਟਕਾ ਚਾਰੀ,
ਜਦੋਂ ਚਾਰ ਕ ਘੜੀਆਂ ਦਿਨ ਬਾਕੀ ਰਹਿ ਜਾਂਦਾ ਸ਼ਾਮ ਜਿਹਦਾ ਸਮਾਂ ਹੁੰਦਾ।
ਤ੍ਰਿਣਲੇ ਪਹੁੰਚੇ ਪੌਰ ਅਗਾਰੀ,
ਉਹੀ ਟਾਈਮ ਸੀ ਸੋਂਦੇ ਖਾਂ ਦਾ, ਬਾਬਾ ਜੀ ਨੇ ਭੇਤ ਪਾ ਲਿਆ ਵੀ ਸੋਂਦੇ ਖਾਂ ਰੋਜ਼ ਆਉਂਦਾ ਤੇ ਮੈਂ ਪਹਿਲਾਂ ਆ ਕੇ ਟਾਈਮ ਕਾਹਨੂੰ ਸਮਾਂ ਬਰਬਾਦ ਕਰਨਾ, ਜਦੋਂ ਉਹਦੇ ਆਉਣ ਦਾ ਸਮਾਂ ਉਦੋਂ ਹੀ ਆਇਆ ਕਰੀਏ। ਬਾਬਾ ਜੀ ਨੇ ਉਦੋਂ ਹੀ ਚਾਰ ਕ ਘੜੀਆਂ ਜਦੋਂ ਦਿਨ ਰਹਿਣਾ ਘਾਹ ਲੈ ਕੇ ਆ ਜਾਣਾ ਉਸੇ ਟਿਕਾਣੇ ਤੇ।
ਇੱਕ ਉੱਤਮ ਕੋ ਲੀਤ ਦਰੋਗਾ,
ਦਰੋਗੇ ਨੇ ਚੰਗਾ ਵਧੀਆ ਘਾਹ ਵੇਖ ਕੇ ਰੋਜ਼ ਖਰੀਦ ਲੈਣਾ।
ਕਰੀ ਸਰਾਹਨ ਸਗਰੀ ਲੂਗਾ,
ਬੜੀ ਸਲਾਘਾ ਕਰਦੇ ਜਿਹੜਾ ਉਹ ਘਾਹ ਘੋੜੇ ਖਾਂਦੇ, ਦਿਨਾਂ ਚ ਰਾਜੀ ਵੀ ਹੋਣ ਲੱਗ ਪਏ ਘੋੜਿਆਂ ਦੇ ਸਰੀਰ ਤੇ ਘਾਹ ਦੇ ਨਾਲ, ਮਾਨੋ ਜਿਵੇਂ ਘਿਓ ਵਾਂਗੂ ਲੱਗਣ ਉਹਨਾਂ ਨੂੰ, ਉਹ ਘਾਹ ਚਮਕਣ ਲੱਗ ਪਏ।
ਜਬੇ ਦਿਵਸ ਖੱਟ ਸਪਤ ਬਿਤਾਏ,
ਇੱਦਾਂ ਜਦੋਂ ਤਕਰੀਬਨ ਛੇ ਸੱਤ ਦਿਨ ਲੰਘ ਗਏ, ਰੋਜ਼ ਦਾ ਇਹ ਨਿਯਮ ਹੋ ਗਿਆ ਤਕਰੀਬਨ ਹਫ਼ਤੇ ਭਰ ਦਾ ਸਮਾਂ ਬੀਤ ਗਿਆ।
ਯਾ ਬੋਲੀ ਪਿਕ ਕਾਸ ਲਿਜਾਏ,
ਹੁਣ ਬਾਬਾ ਜੀ ਦੇ ਨਾਲ ਘੋੜਿਆਂ ਦਾ ਭੇਤ ਪੈ ਗਿਆ। ਹੁਣ ਘੋੜੇ ਬਾਬਾ ਜੀ ਦੇ ਨਾਲ ਹਿੱਤ ਕਰਨ ਲੱਗ ਪਏ। ਪਹਿਲਾਂ ਉਪਰਾ ਮਨ ਦਾ ਜਾਨਵਰ ਜੋ ਏ, ਜਦੋਂ ਬਾਬਾ ਜੀ ਨੇ ਜਾਣਾ ਨਾ ਘਾਹ ਲੈ ਕੇ, ਤੇ ਉਹਨਾਂ ਨੇ ਵੇਖਦਿਆਂ ਹੀ ਫੁਰਕਣ ਲੱਗ ਪਿਆ, ਹਿਣਕਣ ਲੱਗ ਪੈਣਾ ਵੀ ਆ ਗਿਆ। ਮਾਨੋ ਜਿਵੇਂ ਆਪਣਾ ਪ੍ਰੇਮ ਜਣਾਉਂਦੇ ਹੋਣ। ਉਹ ਘੋੜੇ ਬਾਬਾ ਬਿਧੀ ਚੰਦ ਸਾਹਿਬ ਦੇ ਭੇਤੀ ਹੋ ਗਏ।
ਦੀਤ ਦਿਲਾਸੋ ਨਿਤ ਕਰ ਫੇਰੇ,
ਬਾਬਾ ਜੀ ਨੇ ਜਾ ਕੇ ਉਹਨਾਂ ਤੇ ਦਿਲਾਸਾ ਦੇ ਕੇ ਹੱਥ ਫੇਰਨਾ। ਉਹਨਾਂ ਕਹਿਣਾ ਬਸ ਥੋੜੇ ਸਮੇਂ ਦੀ ਖੇਡ ਹੈ, ਤੁਸੀਂ ਆਪਣੇ ਥਾਂ ਪਹੁੰਚ ਜਾਣਾ, ਜਿੱਥੇ ਜਿਨ੍ਹਾਂ ਲਈ ਤੁਸੀਂ ਆਏ ਹੋ ਨਾ ਇਹ ਸੰਸਾਰ ਚ, ਉਹਨਾਂ ਦੀ ਸੇਵਾ ਚ ਤੁਸੀਂ ਪਹੁੰਚ ਜਾਣਾ। ਏਦਾਂ ਨਾਲੇ ਦਿਲਾਸਾ ਦੇਂਦੇ ਹੱਥ ਫੇਰਦੇ ਘੋੜਿਆਂ ਤੇ।
ਸੌਂਦੇ ਖਾਂ ਹਰ ਖਤ ਹਿਤ ਹੀਰੇ,
ਸੌਂਦੇ ਖਾਂ ਨੇ ਵੇਖਣਾ ਵੀ ਘੋੜੇ ਇਹਦੇ ਨਾਲ ਬੜਾ ਪ੍ਰੇਮ ਕਰਨ ਲੱਗ ਪਏ ਆ, ਵੀ ਇਹ ਤਾਂ ਨੇੜੇ ਨੀ ਲੱਗਣ ਦਿੰਦੇ ਕਿਸੇ ਨੂੰ, ਇਹਦੇ ਨਾਲ ਬੜਾ ਸਨੇਹ ਕਰਦੇ। ਜਦੋਂ ਆਉਂਦਾ ਇਹਦੇ ਪੈਰ ਦੀ ਥਾਪ ਸੁਣ ਕੇ, ਹਾਲੇ ਵੇਖਦੇ ਨੀ ਤਾਂ ਵੀ ਫੁਰਕਣ ਲੱਗ ਪੈਂਦੇ ਆ। ਹਾਂਜੀ,
ਬੂਜਤ ਨਾਮ ਬਤਾਵੋ ਮੋਈ।
ਅੱਜ ਜਦੋਂ ਹਫ਼ਤਾ ਲੰਘ ਗਿਆ ਨਾ, ਇੱਕ ਹਫ਼ਤੇ ਬਾਅਦ ਅੱਜ ਫਿਰ ਸੌਂਦੇ ਖਾਨ ਨੇ ਬਾਬਾ ਜੀ ਨੂੰ ਰੋਕਿਆ। ਕਹਿੰਦਾ ਹਾਂ ਵੀ ਘਾਈਆ, ਇਹ ਤਾਂ ਦੱਸ ਵੀ ਤੇਰਾ ਨਾਂ ਕੀ ਆ, ਇੰਨੇ ਦਿਨ ਹੋ ਗਏ ਤੈਨੂੰ ਆਉਂਦਿਆਂ, ਤੇਰਾ ਨਾਂ ਪਤਾ ਪੁੱਛਿਆ ਹੀ ਨਹੀਂ, ਵੀ ਤੇਰਾ ਨਾਂ ਕੀ ਹੈ।
ਰਹੇ ਕਿ ਨਹੀਂ ਜੇ ਰਾਖੇ ਤੋਈ,
ਇਹ ਦੱਸ ਵੀ ਜੇ ਤੈਨੂੰ ਮੈਂ ਇੱਥੇ ਪੱਕਾ ਨੌਕਰ ਰੱਖ ਲਾ ਰਹਿ ਜਾਏਗਾ। ਬਾਬਾ ਜੀ ਨੂੰ ਕਹਿੰਦਾ ਵੀ ਜੇ ਤੈਨੂੰ ਮੈਂ ਇੱਥੇ ਅੰਦਰ ਪੱਕਾ ਨੌਕਰ ਰੱਖ ਲਵਾਂ, ਤੂੰ ਰਹਿ ਜਾਏਗਾ ਨੌਕਰ ਪੱਕਾ। ਹਾਂਜੀ,
ਬਿਧੀ ਚੰਦ ਸਭ ਸੁਨਤ ਬਖਾਨਾ,
ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਬੋਲੇ,
ਨਾਮ ਕਸੀਰਾ ਕਹੀ ਸੁਜਾਨਾ।
ਕਹਿੰਦੇ ਜੀ ਮੈਨੂੰ ਇੱਥੇ ਲਾਹੌਰ ਸ਼ਹਿਰ ਚ ਜਦੋਂ ਦਾ ਮੈਂ ਆਇਆ ਕਸੇਰਾ ਕਸੇਰਾ ਹੀ ਕਹਿੰਦੇ। ਬਾਬਾ ਜੀ ਨੇ ਕੋਈ ਝੂਠ ਵੀ ਨਹੀਂ ਬੋਲਿਆ। ਕਹਿੰਦੇ ਜਦੋਂ ਦਾ ਇੱਥੇ ਆਇਆ ਮੈਨੂੰ ਕਸੇਰਾ ਕਸੇਰਾ ਕਹਿ ਕੇ ਬੁਲਾਉ, ਕਸੇਰਾ ਕਹਿੰਦੇ ਨੇ ਘਾਹ ਖੋਚਰਨ ਵਾਲੇ ਨੂੰ, ਕਹਿੰਦੇ ਮੈਨੂੰ ਕਸੇਰਾ ਕਹਿ ਕੇ ਬੁਲਾਉਂਦੇ ਆ।
ਪੁਰ ਮੈਂ ਜਬ ਕੋ ਆਨ ਪ੍ਰਵੇਸ਼ਾ,
ਜਦੋਂ ਦਾ ਮੈਂ ਇਸ ਨਗਰ ਵਿੱਚ ਆਣ ਕੇ ਪ੍ਰਵੇਸ਼ ਕੀਤਾ ਸਭ ਮੈਨੂੰ ਕਸੇਰਾ ਹੀ ਕਹਿੰਦੇ ਨੇ।
ਤ੍ਰਿਣ ਆਨਤ ਮ੍ਰਿਦ ਹਰਤ ਵਿਸ਼ੇਸ਼ਾ,
ਕਿਉਂਕਿ ਮੇਰਾ ਕੰਮ ਹੈ ਘਾਹ ਲਿਆਉਣਾ। ਜਦੋਂ ਦਾ ਮੈਂ ਇਸ ਨਗਰ ਚ ਆਇਆ ਇਹ ਨਹੀਂ ਦੱਸਿਆ ਵੀ ਸੱਤ ਕੁ ਦਿਨ ਪਹਿਲਾਂ ਹੀ ਆਇਆ। ਕਹਿੰਦੇ ਜਦੋਂ ਦਾ ਆਇਆ ਮੈਂ ਇੱਥੇ ਘਾਹ ਹੀ ਖੋਤਰਦਾ ਤੇ ਲੋਕ ਮੈਨੂੰ ਕਸੇਰਾ ਕਸੇਰਾ ਹੀ ਬੁਲਾਉਂਦੇ ਆ।
ਸਾਚੇ ਪਾਤਸ਼ਾਹ ਹਿਆ ਜੋਗ,
ਜਿਹੜਾ ਘਾਹ ਮੈਂ ਲੈ ਕੇ ਇਹਨਾਂ ਦਿਨਾਂ ਚ ਆ ਰਿਹਾ ਇਹ ਸੱਚੇ ਪਾਤਸ਼ਾਹ ਦੇ ਘੋੜਿਆਂ ਦੇ ਯੋਗ ਹੈ।
ਬਿਰ ਮੈਂ ਅਪਰ ਹੀਰ ਕਰ ਲੋਗ,
ਜਦੋਂ ਹੋਰ ਲੋਕ ਉਹ ਘਾਹ ਵੇਖਦੇ ਨੇ ਤੇ ਵੇਖ ਕੇ ਉਹਨਾਂ ਦਾ ਮਨ ਕਰਦਾ ਲੈਣ ਨੂੰ।
ਸੁਨੇ ਮੋਲ ਤਬ ਕੋਈ ਨਾ ਲੇਤ,
ਪਰ ਜਦੋਂ ਮੈਂ ਉਹਨਾਂ ਨੂੰ ਕਹਿਣਾ ਵੀ ਰੁਪਈਏ ਦਾ ਵੇਚਣਾ, ਫਿਰ ਨੀ ਕੋਈ ਲੈਂਦਾ ਖਰੀਦਦਾ।
ਨਿਤ ਪ੍ਰਤੀ ਆਈ ਤੁਸੀਂ ਕੋ ਦੇਤ,
ਨਿਤਾ ਪ੍ਰਤੀ ਤੁਸੀਂ ਆ ਕੇ ਇਹਦਾ ਮੁੱਲ ਪਾਉਂਦੇ ਹੋ, ਤੁਸੀਂ ਖਰੀਦਦੇ ਹੋ।
ਜਾਂ ਤੇ ਚਾਕਰ ਰੱਖੋ ਬਣਾਈ,
ਕੋਈ ਗੱਲ ਨੀ ਦਰੋਗਾ ਸਾਹਿਬ, ਜੇ ਤੁਸੀਂ ਚਾਕਰ ਰੱਖਣਾ ਮੈਨੂੰ ਇੱਥੇ ਰੱਖ ਲਓ, ਫਿਰ ਤਾਂ ਰਸਤੇ ਚ ਮੈਨੂੰ ਮਗਜ਼ਮਾਰੀ ਕਰਨ ਦੀ ਲੋੜ ਹੀ ਨਹੀਂ ਕਿਸੇ ਨਾਲ। ਨਹੀਂ ਤਾਂ ਰਸਤੇ ਚ ਕਈਆਂ ਨੂੰ ਕਹਿੰਦੇ ਆਉਣਾ ਪੈਂਦਾ ਰੁਪਈਏ ਦਾ ਵੇਚਣਾ, ਰੁਪਈਏ ਦਾ ਵੇਚਣਾ, ਕੋਈ ਲੈਂਦਾ ਹੈ ਨਹੀਂ। ਜੇ ਤੁਸੀਂ ਮੈਨੂੰ ਪੱਕਾ ਰੱਖ ਲਓ ਇੱਥੇ ਨੌਕਰ, ਫਿਰ ਤਾਂ ਗੱਲ ਹੀ ਬਣ ਜਾਏ।
ਨਿਤ ਪ੍ਰਤ ਹੀਰੋ ਸੇਵ ਸਵਾਈ,
ਨਾਲੇ ਮੈਂ ਘੋੜਿਆਂ ਦੀ ਸੇਵਾ ਕਰੂੰ ਰੀਝ ਨਾਲ, ਵੀ ਇਹ ਸੱਚੇ ਪਾਤਸ਼ਾਹ ਦੇ ਘੋੜੇ ਨੇ। ਹੁਣ ਤਾਂ ਸ਼ਾਮ ਨੂੰ ਝੱਟ ਦੀ ਝੱਟ ਆਉਣਾ ਚਲਾ ਜਾਣਾ, ਫਿਰ ਸਾਰਾ ਦਿਨ ਇਹਨਾਂ ਕੋਲ ਹੀ ਰਿਹਾ ਕਰਾਂਗਾ, ਨਾਲੇ ਘਾਹ ਲਿਆਇਆ ਕਰਾਂਗਾ, ਵੱਢ ਕੇ ਇਹਨਾਂ ਵਾਸਤੇ ਪਾਇਆ ਕਰਾਂਗਾ, ਨਾਲੇ ਇਹਨਾਂ ਦੀ ਸੇਵਾ ਕਰਿਆ ਕਰਾਂਗਾ।
ਦਰਬ ਲੋਭ ਤੇ ਮੈਂ ਨਾ ਕਰੂੰ,
ਤੇ ਨਾਲੇ ਦਰੋਗਾ ਸਾਹਿਬ ਇਹ ਮਨ ਚੋਂ ਭੁਲੇਖਾ ਕੱਢ ਦਿਓ ਵੀ ਮੈਨੂੰ ਕੋਈ ਪੈਸਿਆਂ ਦਾ ਲਾਲਚ ਹੈ, ਮੈਂ ਇਹ ਸਭ ਪੈਸਿਆਂ ਦੇ ਲਾਲਚ ਵੱਸ ਨਹੀਂ ਪਿਆ ਕਰਦਾ।
ਅਪਰ ਨ ਲਾਲਚ ਮਨ ਮੈਂ ਧਰੂੰ,
ਨਾ ਹੀ ਮੇਰੇ ਮਨ ਚ ਕੋਈ ਹੋਰ ਲਾਲਸਾ ਹੈ।
ਲਖ ਸਾਚੇ ਪਾਤਸ਼ਾਹ ਤੁਰੰਗ,
ਮੈਂ ਤਾਂ ਇਹ ਭਾਵਨਾ ਰੱਖਦਾ ਵੀ ਇਹ ਘੋੜੇ ਸੱਚੇ ਪਾਤਸ਼ਾਹ ਦੇ ਨੇ।
ਸੇਵਾ ਕਰੋ ਪ੍ਰੇਮ ਕੇ ਸੰਗ,
ਇਸ ਕਰਕੇ ਮੈਂ ਪ੍ਰੇਮ ਨਾਲ ਇਹਨਾਂ ਦੀ ਸੇਵਾ ਕਰਦਾ ਹਾਂ।
ਕਬਹੂ ਹਾਸਲ ਹੋਈ ਮੁਰਾਦ,
ਮੇਰੇ ਮਨ ਦੀ ਜਿਹੜੀ ਮੁਰਾਦ ਹੈ ਮੈਨੂੰ ਭਰੋਸਾ ਵੀ ਕਦੇ ਨਾ ਕਦੇ ਜ਼ਰੂਰ ਪੂਰੀ ਹੋਵੇਗੀ। ਜਿਹੜੀ ਭਾਵਨਾ ਲੈ ਕੇ ਮੈਂ ਸੇਵਾ ਕਰ ਰਿਹਾ ਨਾ ਘੋੜਿਆਂ ਦੀ, ਮੈਨੂੰ ਇਹ ਉਮੀਦ ਆ ਵੀ ਬਸ ਥੋੜੇ ਦਿਨਾਂ ਦੀ ਗੱਲ ਹੈ, ਮੇਰੀ ਉਹ ਮੁਰਾਦ ਮੈਨੂੰ ਮਿਲ ਜਾਣੀ ਹੈ।
ਟੈਲ ਹਯਨ ਕੀ ਜਾਏ ਨਾ ਬਾਦ,
ਕਿਉਂਕਿ ਨਾ ਘੋੜਿਆਂ ਦੀ ਸੇਵਾ ਵਿਅਰਥ ਨਹੀਂ ਜਾਣੀ।
ਸੁਨਤ ਦਰੋਗਾ ਹਰਖਤ ਹੋਵਾ,
ਸੁਣ ਕੇ ਦਰੋਗਾ ਬੜਾ ਖੁਸ਼ ਹੋਇਆ।
ਸੇਵਾ ਹਯਨ ਕੀ ਲਾਇਕ ਜੋਵਾ,
ਉਹਨੇ ਵੇਖਿਆ ਵੀ ਇਹ ਘੋੜਿਆਂ ਨਾਲ ਪ੍ਰੇਮ ਕਰਦਾ, ਘੋੜੇ ਵੀ ਇਹਨਾਂ ਪ੍ਰੇਮ ਕਰਨ ਲੱਗ ਪਏ, ਵੀ ਇਹ ਯੋਗ ਬੰਦਾ ਇਹਨਾਂ ਘੋੜਿਆਂ ਵਾਸਤੇ।
ਰੋਜ਼ ਰਜ਼ਤ ਪਣ ਤਬ ਕਰ ਰਾਖਾ,
ਉਹਨੇ ਕਹਿ ਦਿੱਤਾ ਵੀ ਇਹਨੂੰ ਰੋਜ਼ ਇੱਕ ਰੁਪਈਆ ਦੇ ਦਿਆ ਕਰੋ, ਰੋਜ਼ ਰੁਪਈਏ ਤਨਖਾਹ ਤੇ। ਬਾਬਾ ਬਿਧੀ ਚੰਦ ਸਾਹਿਬ ਨੂੰ ਨੌਕਰੀ ਤੇ ਰੱਖ ਲਿਆ।
ਕਰਤਾ ਗੀਤ ਫੇਰ ਬਚ ਪਾਖਾ,
ਔਰ ਫਿਰ ਤਾਗੀਦ ਕਰਕੇ ਬੋਲਿਆ,
ਕਰ ਬੇ ਟੈਲ ਹਨ ਕੇ ਜੋਗ।
ਕਹਿੰਦੇ ਹਾਂ ਬਈ ਕਸੇਰਿਆ, ਗੱਲ ਏਦਾਂ ਵੀ ਮੈਂ ਤੈਨੂੰ ਰੱਖ ਰਿਹਾ ਆਪਣੀ ਜ਼ਿੰਮੇਵਾਰੀ ਇਸ ਕਰਕੇ ਕਿ ਤੂੰ ਘੋੜਿਆਂ ਦੀ ਸੇਵਾ ਕਰਨੀ ਹੈ।
ਤੁਝ ਰਾਖਿਓ ਲੱਖ ਆਛੋ ਲੋਗ,
ਮੈਂ ਤੈਨੂੰ ਚੰਗਾ ਬੰਦਾ ਸਮਝ ਕੇ ਰੱਖਣ ਲੱਗਾ।
ਖਰੀ ਚਾਕਰੀ ਆਪਣੀ ਲੇ ਹੋ,
ਜਿਹੜੀ ਤੇਰੀ ਚਾਕਰੀ ਉਹ ਖਰੀ ਤੈਨੂੰ ਸ਼ਾਮ ਨੂੰ ਰੋਜ਼ ਮਿਲ ਜਾਇਆ ਕਰੇਗੀ।
ਸੇਵ ਤੁਰੰਗਨ ਕੀ ਸ਼ੁਭ ਦੇ ਹੋ,
ਬਸ ਤੂੰ ਧਿਆਨ ਦੇ ਨਾਲ ਸੇਵਾ ਕਰਨੀ ਹੈ ਘੋੜਿਆਂ ਦੀ।
ਕਹਿ ਵਿਦਿਆ ਕਹਿ ਬੀ ਮੈਂ ਕਹਾ,
ਬਾਬਾ ਜੀ ਅੱਗੋਂ ਕਹਿਣ ਲੱਗੇ ਦਰੋਗਾ ਸਾਹਿਬ ਇਹ ਗੱਲ ਭਲਾ ਕਹਿਣ ਵਾਲੀ ਹੈ, ਮੈਂ ਸਾਨ ਥੋੜੀ ਕਰਨਾ, ਇਹ ਤੁਹਾਡੇ ਤੇ ਸਾਨ ਥੋੜੀ ਹੈ ਜੇ ਮੈਂ ਘੋੜਿਆਂ ਦੀ ਸੇਵਾ ਕਰਾਂਗਾ। ਮੇਰੇ ਸੱਚੇ ਪਾਤਸ਼ਾਹ ਦੇ ਘੋੜੇ ਹੈ, ਮੈਂ ਉਹਨਾਂ ਦੀ ਸੇਵਾ ਕਰਨੀ ਮੇਰਾ ਕਰਤੱਵ ਹੈ। ਹਾਂਜੀ
ਦੇਖ ਲਿਓ ਜਬ ਹੋਵੇ ਮਹਾ,
ਜਦੋਂ ਵੇਖੋਗੇ ਨਾ ਫਿਰ ਪਤਾ ਲੱਗੂਗਾ ਤੁਹਾਨੂੰ ਵੀ ਸੇਵਾ ਕਿਵੇਂ ਕਰੀ ਦੀ ਹੈ ਘੋੜਿਆਂ ਦੀ। ਜਦੋਂ ਮੈਂ ਕਰਾਂਗਾ ਨਾ ਇਹਨਾਂ ਘੋੜਿਆਂ ਦੀ ਸੇਵਾ, ਇੱਕ ਤਾਂ ਕੁਝ ਦਿਨਾਂ ਵਿੱਚ ਹੀ ਵੇਖੋਗੇ ਵੀ ਤੁਹਾਨੂੰ ਨਜ਼ਰ ਵੀ ਨਹੀਂ ਆਉਣਾ ਪਹਿਲੇ ਵਰਗਾ, ਤੇ ਦੂਜੇ ਦੀ ਫਿਰ ਬਾਅਦ ਵਿੱਚ ਕਰ ਦੂ। ਹਾਂਜੀ
ਭਲੇ ਨਰਨ ਕੋ ਕੈਬੋ ਥੋਰਾ,
ਭਲੇ ਬੰਦੇ ਗੱਲ ਥੋੜੀ ਕਰਦੇ ਹੁੰਦੇ, ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਭਲੇ ਬੰਦੇ ਥੋੜਾ ਕਹਿੰਦੇ ਆ, ਤੇ ਥੋੜਾ ਕਹਿਣ ਵਾਚੀ ਵੱਡੇ ਜਿਹੜੇ ਸਿਆਣੇ ਬੰਦੇ ਹੁੰਦੇ ਆ ਉਹ ਥੋੜੇ ਕਹਿਣ ਨੂੰ ਵੀ ਬਹੁਤਾ ਸਮਝ ਲੈਂਦੇ। ਹਾਂਜੀ
ਆਪਣੋ ਕਿਉ ਨਿਭਾਹਤ ਓਰਾ,
ਜਿਹੜਾ ਆਪਣਾ ਕਿਹਾ ਵਚਨ ਹੈ ਮੈਂ ਉਹ ਪੂਰਾ ਨਿਭਾਵਾਂਗਾ, ਰਾਜੀ ਕਰ ਦਿਆਂਗਾ ਘੋੜਿਆਂ ਨੂੰ। ਤੁਸੀਂ ਆਪ ਵੇਖੋਗੇ ਹੈਰਾਨ ਹੋ ਜਾਓਗੇ ਵੀ ਏਦਾਂ ਦੇ ਸੇਵਾਦਾਰ ਵੀ ਹੁੰਦੇ ਆ ਘੋੜਿਆਂ ਦੇ ਜਿਹੜੇ ਏਦਾਂ ਸੇਵਾ ਕਰਨ ਆਉਂਦੇ ਆ।
ਰਿਓ ਹਯਨ ਟਿਗ ਸੇਵ ਕਮਾਵੇ,
ਕਹਿੰਦੇ ਮੈਂ ਇੱਥੇ ਰਵਾਂਗਾ ਸੇਵਾ ਕਰਾਂ। ਇਹ ਬਚਨ ਬਿਲਾਸ ਚੱਲ ਰਹੇ ਹੈ, ਆਖਿਰਕਾਰ ਬਾਦਸ਼ਾਹ ਨਾਲ ਵੀ ਇੱਕ ਦਿਨ ਮੇਲ ਹੋ ਗਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।